ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਪੰਜਵਾਂ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ
ਪਰਮ ਸਨਮਾਨ ਦੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਬੋਧੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡੀਆਂ ਭਾਗਾਂ ਵਾਲੇ ਹੋ ਦੁਨੀਆਂ ਨੂੰ ਗਰੀਬ ਨਿਵਾਜ ਲੋਕ ਪ੍ਰਲੋਕ ਦੀਆਂ ਮਹਾਨ ਬਖਸ਼ਿਸ਼ਾਂ ਔਰ ਰਹਿਮਤਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਧਰਮ ਦਾ ਅਤੇ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਐਸੇ ਮਹਾਨ ਦਿਆਲੂ ਕਿਰਪਾਲੂ ਕਰੀਮਾ ਰਹੀਮਾ ਅਲਾਹਤ ਬਣੀ ਹਾਜ਼ਰਾ ਹਜ਼ੂਰ ਦਰ ਪੇਸ਼ ਤੇ ਮਨੀ ਐਸੇ ਮਹਾਨ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਗੁਰਬਾਣੀ ਦਾ ਨਿਤਨੇਮ ਤੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸੋ ਸਤਿਗੁਰੂ ਜੀ ਨੇ ਦੇ ਸਤਖੰਡ ਤੋਂ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਉਸ ਦੀ ਕਥਾ ਆਪਣੀ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੁਰਬਾਣੀ ਦੀ ਐਸੀ ਮਹਾਨ ਕਥਾ ਸੁਣ ਹਰ ਕਥਾ ਉਤਾਰੀ ਮੈਲ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣ ਤੇ ਦਰਦ ਦੁੱਖ ਲੱਥਾ ਪਾਰ ਬ੍ਰਹਮ ਹੋਇਆ ਸਹਾਈ ਕਥਾ ਕੀਰਤਨ ਸੁਖਦਾਈ ਜਦੋਂ ਵਾਹਿਗੁਰੂ ਪਰਮੇਸ਼ੁਰ ਕਿਸੇ ਜੀਵ ਦਾ ਭਲਾ ਕਰਨਾ ਚਾਹੁੰਦਾ ਕਿਸੇ ਜੀਵ ਦੀ ਸਹਾਇਤਾ ਕਰਕੇ ਉਸ ਨੂੰ ਸੰਸਾਰ ਪੌਦਲ ਤੋਂ ਤਾਰਨਾ ਚਾਹੁੰਦਾ ਫਿਰ ਉਹਦੇ ਅੰਦਰ ਵਾਹਿਗੁਰੂ ਪਰਮੇਸ਼ੁਰ ਸਤ ਸੰਗਤ ਕਰਨ ਦੀ ਪ੍ਰੇਰਨਾ ਪੈਦਾ ਕਰ ਦਿੰਦਾ ਉਹ ਫਿਰਨਾ ਉਸ ਦੇ ਅੰਦਰ ਉੱਠਣਾ ਸ਼ੁਰੂ ਹੋ ਜਾਂਦਾ ਕਿ ਮੈਂ ਸਤ ਸੰਗਤ ਦੇ ਵਿੱਚ ਜਾ ਕੇ ਸਤ ਸੰਗਤ ਕਰਾਂ ਔਰ ਸਤ ਸੰਗਤ ਦੇ ਵਿੱਚ ਬੈਠ ਕੇ ਆਪਣਾ ਸਮਾਂ ਗੁਜ਼ਾਰਨਾ ਕਰਾਂ। ਸੋ ਸਤਸੰਗਤ ਦੇ ਵਿੱਚ ਕਥਾ ਕੀਰਤਨ ਸੁਣਨ ਦਾ ਸੁਭਾਗ ਵੱਡੀਆਂ ਭਾਗਾਂ ਵਾਲੇ ਪ੍ਰਾਣੀਆਂ ਨੂੰ ਪ੍ਰਾਪਤ ਹੋਇਆ ਕਰਦਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸੋਰਠ ਰਾਗਣੀ ਅੰਦਰ ਇਹ ਸਿੱਖ ਮੁੱਖ ਦੁਆਰਾ ਸਤਿਗੁਰੂ ਜੀ ਨੂੰ ਬੇਨਤੀ ਕਰਨ ਦੀ ਜੋਗੜੀ ਕਰਨ ਦੀ ਅਰਦਾਸ ਕਰਨ ਦੀ ਸਤਿਗੁਰੂ ਜੀ ਆਪ ਸੋਧੀ ਬਖਸ਼ਿਸ਼ ਕਰ ਰਹੇ ਹਨ ਕਿ ਸਤਿਗੁਰੂ ਅੱਗੇ ਆਪਣੀ ਆਪਣਤਨ ਨੂੰ ਛੱਡ ਕੇ ਹਉਮੈ ਨੂੰ ਤਿਆਗ ਕੇ ਆਪਣੇ ਗੁਣਾਂ ਦਾ ਅਭਿਮਾਨ ਤਿਆਗ ਕੇ ਨਾ ਹੈ ਗਤੀ ਸਤੀ ਨਹੀਂ ਪੜਿਆ ਮੂਰਖ ਮੁਗ ਦਾ ਜਨਮ ਪਿਆ ਇਸ ਤਰ੍ਹਾਂ ਨਿਮਰਤਾ ਦੇ ਨਾਲ ਸਤਿਗੁਰੂ ਦੇ ਅੱਗੇ ਜਦੋਂ ਬੇਨਤੀਆਂ ਕਰਾਂਗੇ ਫਿਰ ਸਤਿਗੁਰੂ ਦੀਆਂ ਮਹਾਨ ਬਖਸ਼ਿਸ਼ਾਂ ਉਸ ਦਿਵਿਆਸੂ ਨੂੰ ਗੁਰਮੁਖ ਨੂੰ ਪ੍ਰਾਪਤ ਹੁੰਦੀਆਂ ਹਨ। ਸਤਿਗੁਰੂ ਦੀ ਬੇਨਤੀ ਕਰਨ ਦੀ ਵਿਦਾਤ ਸਾਨੂੰ ਅੱਜ ਦੇ ਸ੍ਰੀ ਮੁਖਵਾਕ ਦੇ ਅੰਦਰ ਸਿਖਾ ਰਹੇ ਹਨ।
ਮੇਰੀ ਗਣਤ ਨਾ ਗਣਿਆ ਕਾਈ,
ਸੱਚੇ ਪਾਤਸ਼ਾਹ ਹਮਰੀ ਤੋਂ ਭਾਵ ਹੈ ਸਾਡੇ ਜਿੰਨੇ ਵੀ ਅਸੀਂ ਕੋਈ ਸਾਧਨ ਕੀਤੇ ਹੈ, ਚਾਹੇ ਅਸੀਂ ਜਪ ਤਪ ਦਾ ਕੋਈ ਸਾਧਨ ਕੀਤਾ ਹੈ ਜਾਂ ਅਸੀਂ ਕੋਈ ਸਮ ਦਮ ਦਾ ਸਾਧਨ ਕੀਤਾ ਹੈ, ਚਾਹੇ ਕੋਈ ਅਸੀਂ ਸੇਵਾ ਵੀ ਕੀਤੀ ਹੈ, ਇਹ ਸ਼ੁਭ ਗੁਣਾਂ ਦੇ ਜਿੰਨੇ ਵੀ ਸਾਧਨ ਕੀਤੇ ਹੈ ਉਹਨਾਂ ਸਾਧਨਾਂ ਦੀ ਵੀ ਤੁਸੀਂ ਗਿਣਤੀ ਨਹੀਂ ਕੀਤੀ। ਭਾਵ ਕਿ ਸਾਡੇ ਵਿੱਚ ਨਾ ਤਾਂ ਸਮਦਮ ਕਰਨ ਵਾਲਾ ਕੋਈ ਸਾਧਨ ਹੈ, ਸਾਨੂੰ ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣ ਦਾ ਸਭ ਤੋਂ ਵੱਡਾ ਔਖਾ ਇੱਕ ਐਸਾ ਸਾਧਨ ਹੈ ਜਿਹੜਾ ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣਾ ਔਰ ਦਮ ਇੰਦਰੀਆਂ ਦਾ ਦਮਨ ਕਰਨਾ, ਇਹ ਵੀ ਬਹੁਤ ਕਠਿਨ ਹੈ। ਨੇਤਰਾਂ ਨੂੰ ਵਿਕਾਰ ਵਾਲੀ ਦ੍ਰਿਸ਼ਟੀ ਵਾਲੇ ਤਰਫ ਜਾਣ ਤੋਂ ਰੋਕ ਕੇ ਰੱਖਣਾ, ਕੰਨਾਂ ਨੂੰ ਨਿੰਦਿਆ ਸੁਣਨ ਤੋਂ ਰੋਕ ਕੇ ਰੱਖਣਾ, ਜ਼ੁਬਾਨ ਨੂੰ ਝੂਠ ਬੋਲਣ ਤੋਂ ਰੋਕ ਕੇ ਰੱਖਣਾ, ਹੱਥਾਂ ਨੂੰ ਚੋਰੀ ਜਾਰੀ ਕਰਨ ਤੋਂ ਰੋਕ ਕੇ ਰੱਖਣਾ, ਪੈਰਾਂ ਨੂੰ ਕੁਸੰਗਤ ਵਾਲੇ ਪਾਸੇ ਜਾਣ ਤੋਂ ਰੋਕ ਕੇ ਰੱਖਣਾ, ਇਸ ਤਰ੍ਹਾਂ ਆਪਣੇ ਇੰਦਰੀਆਂ ਦਾ ਦਮਨ ਕਰਨਾ, ਇਹ ਬੜੇ ਕਠਿਨ ਸਾਧਨ ਹਨ। ਪਰ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਇੰਨੀ ਦਿਆਲਤਾ ਕੀਤੀ ਹੈ, ਇੰਨੀ ਨਿਮਰ ਕੀਤੀ ਹੈ ਕਿ ਸਾਡੇ ਸਾਧਨਾਂ ਦੀ ਵੀ ਕੋਈ ਗਿਣਤੀ ਨਹੀਂ ਕੀਤੀ। ਭਾਵ ਅਸੀਂ ਕੋਈ ਐਸਾ ਸਾਧਨ ਕਰਨ ਦੇ ਯੋਗ ਹੀ ਨਹੀਂ, ਅਸੀਂ ਸਾਧਨ ਕਰਨ ਦੇ ਸਮਰੱਥ ਹੀ ਨਹੀਂ, ਫਿਰ ਵੀ ਤੁਸੀਂ ਸਾਡੇ ਉੱਤੇ ਦਿਆਲਤਾ ਔਰ ਕਿਰਪਾਲਤਾ ਕਰਕੇ ਜਪ ਤਪ ਸੰਦਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਵਾਇਆ, ਕਹੁ ਨਾਨਕ ਹਮ ਨੀਚ ਕਰਮਾ ਸਰਨ ਭਰੇ ਕੀ ਰਾਖੋ ਸਰਮਾ। ਐਸੇ ਸਾਧਨਾ ਦੀ ਵੀ ਸੱਚੇ ਪਾਤਸ਼ਾਹ ਤੁਸੀਂ ਕੋਈ ਗਿਣਤੀ ਨਹੀਂ ਕੀਤੀ। ਭਾਵ ਸਾਡੇ ਕੋਲ ਐਸੇ ਸੁਭ ਗੁਣਾਂ ਦੇ ਸਾਧਨ ਹੋਈ ਹੀ ਨਹੀਂ ਰਹੇ, ਸਾਡੇ ਕੋਲ ਕੀਤੇ ਹੀ ਨਹੀਂ ਜਾ ਰਹੇ ਹਨ। ਇਸ ਕਰਕੇ ਸੱਚੇ ਪਾਤਸ਼ਾਹ ਸਾਡੇ ਗੁਣਾਂ ਦੀ ਗਿਣਤੀ ਨਾ ਕਰੋ ਕਿ ਸਾਡੇ ਵਿੱਚ ਕਿਹੜਾ ਗੁਣ ਹੈ। ਸਾਡੇ ਵਿੱਚ ਤਾਂ ਇੱਕ ਵੀ ਗੁਣ ਨਹੀਂ ਹੈ। ਬੜਾ ਸੁੰਦਰ ਲਿਖਿਆ ਕਿਸੇ ਵਿਦਵਾਨ ਨੇ, ਕਾਗਜ਼ ਲੇਖਾ ਜੋ ਕਰੋ ਕਹਾਂ ਪਜਾਵੋ ਨਾਥ, ਔਗਣ ਹਮਰੇ ਬਖਸ਼ੀਏ ਮਾਥੇ ਧਰਕੇ ਹਾਥ। ਹੇ ਮਹਾਰਾਜ, ਅਸੀਂ ਇੰਨੇ ਵੱਡੇ ਪਾਪ ਕੀਤੇ ਹੈ ਜੀਵਨ ਵਿੱਚ, ਜੇ ਕਾਗਜ਼ਾਂ ਤੇ ਲੇਖਾ ਉਸ ਦਾ ਹਿਸਾਬ ਲਿਖਣ ਲੱਗੀਏ ਤਾਂ ਕਾਗਜ਼ ਸਿਆਹੀ ਅਤੇ ਕਲਮਾਂ ਵੀ ਮੁੱਕ ਸਕਦੇ ਆ, ਪਰ ਸਾਡੇ ਪਾਪਾਂ ਦਾ ਹਿਸਾਬ ਨਹੀਂ ਮੁੱਕ ਸਕਦਾ। ਇਸ ਕਰਕੇ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੇ ਪਾਪਾਂ ਦਾ ਹਿਸਾਬ ਨਾ ਗਿਣੋ, ਸਾਨੂੰ ਤੁਹਾਡਾ ਜਿਹੜਾ ਬਖਸ਼ਿੰਦ ਹੈ ਨਾ, ਬਖਸ਼ਿਸ਼ ਦਾ ਜਿਹੜਾ ਤੁਹਾਡਾ ਬਿਰਦਾ ਹੈ ਗਰੀਬ ਨਵਾਜ, ਉਸ ਨੂੰ ਸਮਝਦੇ ਹੋਏ ਉਸ ਬਿਰਦ ਅਨੁਸਾਰ ਸਾਨੂੰ ਕਿਰਪਾ ਕਰਕੇ ਬਖਸ਼ ਦਿਓ। ਭੂਮੀਆਂ ਦੇ ਪਾਪਾਂ ਦਾ ਹਿਸਾਬ ਨਹੀਂ ਕੀਤਾ ਧੰਨ ਗੁਰੂ ਨਾਨਕ ਦੇਵ ਜੀ ਨੇ, ਕੌਡੇ ਰਾਕਸ਼ ਦੇ ਪਾਪਾਂ ਦਾ ਹਿਸਾਬ ਨਹੀਂ ਕੀਤਾ, ਸੱਜਣ ਠੱਗ ਦੇ ਪਾਪਾਂ ਦਾ ਲੇਖਾ ਨਹੀਂ ਕੀਤਾ। ਕਿਰਪਾ ਦੇ ਘਰ ਵਿੱਚ ਆ ਕੇ, ਉਹਨਾਂ ਨੂੰ ਬਖਸ਼ਿਸ਼ ਦੇ ਘਰ ਦੇ ਵਿੱਚ ਆ ਕੇ ਉਹਨਾਂ ਉੱਤੇ ਕਿਰਪਾ ਦੀ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਬਖਸ਼ ਹੀ ਦਿੱਤਾ ਸੀ। ਐਸੇ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹਨ। ਇਸ ਕਰਕੇ ਮਹਾਰਾਜ ਤੁਸੀਂ ਸਾਡੇ ਇਹ ਨਿਮਰਤਾ ਪੂਰਵਕ ਬੇਨਤੀ ਹੈ, ਤੁਸੀਂ ਸਾਡੇ ਸਾਧਨਾਂ ਦੀ ਵੀ ਕਾਈ ਕੋਈ ਵੀ ਗਿਣਤੀ ਨਹੀਂ ਕੀਤੀ ਹੈ।
ਆਪਣਾ ਬਿਰਦ ਪਛਾਣ
ਨਹੀਂ ਕੀਤੀ ਕਿ ਸਾਡੇ ਸਾਧਨ ਹੀ ਨਹੀਂ ਵੇਖੇ, ਕਿ ਅਸੀਂ ਉਹ ਤਾਂ ਸਾਧਨ ਕੀਤੇ ਨਹੀਂ ਸਨ ਜਿਹੜੇ ਸਾਧਕ ਲੋਕ ਕਰਦੇ ਆ। ਸੰਦਮ ਆਦਿਕ ਸਾਧਨ ਕਰਨ ਵਾਲੇ ਹੈ, ਜਪ ਤਪ ਸਾਧਨ ਕਰਨ ਵਾਲੇ ਹੈ, ਸੇਵਾ ਕਰਨ ਵਾਲੇ ਹੈ, ਵੱਡੇ ਵੱਡੇ ਹੱਥ ਜੋਗ ਦੇ ਸਾਧਨ ਕਰਨ ਵਾਲੇ ਹੈ, ਪਰ ਮਹਾਰਾਜ ਉਹਨਾਂ ਵਿੱਚੋਂ ਤਾਂ ਇੱਕ ਵੀ ਸਾਧਨ ਅਸੀਂ ਕਰਨ ਦੇ ਯੋਗ ਨਹੀਂ। ਉਹਨਾਂ ਸਾਧਨਾਂ ਵਿੱਚੋਂ ਇੱਕ ਵੀ ਗਿਣਤੀ ਨੂੰ ਆਪ ਜੀ ਨੇ ਕੀਤੀ ਕਿ ਇਸ ਜਗਿਆਸੂ ਵਿੱਚ ਕੋਈ ਗੁਣ ਤਾਂ ਹੈ ਨਹੀਂ, ਇਸ ਨੂੰ ਬਖਸ਼ੀਏ ਕਿਵੇਂ। ਪਰ ਸੱਚੇ ਪਾਤਸ਼ਾਹ ਤੁਸੀਂ ਆਪਣਾ ਪ੍ਰਾਣ, ਬਿਰਦ ਦਾ ਅਰਥ ਹੈ ਪ੍ਰਾਣ, ਪ੍ਰਾਣ ਕੀ ਹੈ ਮੇਰੇ ਸਤਿਗੁਰੂ ਦਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਉਹ ਬਿਰਦ ਸੁਆਮੀ ਸੰਦਾ। ਜਿਹੜਾ ਪਾਪੀ ਵੀ ਸ਼ਰਨ ਵਿੱਚ ਆ ਗਿਆ ਉਸ ਨੂੰ ਵੀ ਆਪਣੀ ਕੰਠ ਨਾਲ ਲਾ ਲਿਆ। ਇਸ ਕਰਕੇ ਮਹਾਰਾਜ ਤੁਸੀਂ ਵੱਡੇ ਵੱਡੇ ਗੁਨਾਹਗਾਰਾਂ ਨੂੰ ਵੀ ਬਖਸ਼ ਦਿੱਤਾ ਔਰ ਸਾਨੂੰ ਵੀ ਬਖਸ਼ਿਆ ਹੈ। ਜੇ ਸੱਚੇ ਪਾਤਸ਼ਾਹ ਸਾਡੇ ਪਾਪਾਂ ਦੀ ਗਿਣਤੀ ਨਾ ਕਰੋ, ਕਿੰਨੇ ਕੁ ਪਾਪ ਅਸੀਂ ਗਿਣ ਕੇ ਨਹੀਂ ਦੱਸ ਸਕਦੇ। ਕਿਰਪਾ ਕਰਕੇ ਤੁਹਾਡਾ ਇਹ ਪ੍ਰਣ ਹੈ ਕਿ ਪਾਪੀਆਂ ਨੂੰ ਬਖਸ਼ ਦੇਣਾ, ਇਸੇ ਕਰਕੇ ਤੁਹਾਨੂੰ ਬਖਸ਼ਿੰਦ ਕਿਹਾ ਜਾਂਦਾ ਹੈ। ਸੱਚੇ ਪਾਤਸ਼ਾਹ ਤੁਸੀਂ ਸਾਨੂੰ ਕਿਰਪਾ ਕਰਕੇ ਬਖਸ਼ ਦਿਓ। ਇਹੀ ਪਹਿਚਾਣ ਕੇ ਸਮਝ ਕੇ ਮਨ ਦੇ ਵਿੱਚ ਇਹ ਵਿਚਾਰ ਲੈ ਕੇ ਤੁਹਾਡੇ ਚਰਨਾਂ ਵਿੱਚ ਅਸੀਂ ਆਏ ਹਾਂ ਕਿ ਇੱਕ ਤੁਹਾਡਾ ਹੀ ਡਰ ਹੈ ਜਿਹੜਾ ਤੁਸੀਂ ਸਾਨੂੰ ਬਖਸ਼ ਦਿੰਦੇ ਹੋ। ਹੋਰ ਕੋਈ ਐਸਾ ਡਰ ਹੀ ਨਹੀਂ ਹੈ ਜਿੱਥੇ ਕਿਸੇ ਦੇ ਗੁਨਾਹਾਂ ਨੂੰ ਬਖਸ਼ਿਆ ਜਾਏ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅਤੇ ਸਤਿਗੁਰੂ ਇੰਨੇ ਵੱਡੇ ਦਿਆਲੂ ਹੈ, ਮਨੁੱਖ ਸਾਰੀ ਜ਼ਿੰਦਗੀ ਗੁਨਾਹ ਕਰਦਾ ਰਹੇ, ਪਾਪ ਕਰਦਾ ਰਹੇ, ਪਰ ਜੇ ਉਹ ਪ੍ਰਾਣੀ ਨਿਮਰਤਾ ਧਾਰ ਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਦੇਵੇ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਭਰੋਸੇ ਦੇ ਨਾਲ, ਤਾਂ ਮੇਰੇ ਸੱਚੇ ਪਾਤਸ਼ਾਹ ਪਤਿਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਹੀ ਭੰਨਾ ਕਰ ਲਏ, ਵੱਡੇ ਵੱਡੇ ਪਾਪੀਆਂ ਦੇ ਪਾਪਾਂ ਨੂੰ ਵੀ ਬਖਸ਼ ਦਿੰਦੇ, ਗੁਨਾਹਗਾਰਾਂ ਨੂੰ ਵੀ ਬਖਸ਼ ਦਿੰਦੇ। ਐਸਾ ਮਹਾਨ ਮੇਰੇ ਸਤਿਗੁਰੂ ਦਾ, ਐਸਾ ਮੀਨੇ ਮੇਰੇ ਅਕਾਲ ਪੁਰਖ ਵਾਹਿਗੁਰੂ ਦਾ ਇਹ ਪ੍ਰਾਣੀ ਹੈ। ਅਦਾਮਲ ਕਿੱਡਾ ਵੱਡਾ ਪਾਪੀ ਸੀ, ਅਦਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਏ, ਜੰਗਤ ਕੋ ਦੇ ਵੀਸਰ ਬਾਂਠ ਸੋਗਤ ਚਿੰਨ ਮੈਂ ਪਾਈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਅਦਾਮਲ ਨੂੰ ਅੰਤ ਦੇ ਸਮੇਂ ਵਾਹਿਗੁਰੂ ਦੀ ਯਾਦ ਆਈ, ਪੁੱਤਰ ਦੇ ਬਹਾਨੇ ਪੁੱਤਰ ਦਾ ਨਾਮ ਲੈ ਕੇ, ਪਰਮੇਸ਼ਰ ਦਾ ਨਾਮ ਲਿਆ ਪੁੱਤਰ ਦੇ ਬਹਾਨੇ, ਜਿਹੜੀ ਕਲਿਆਣ, ਜਿਹੜੀ ਗਤੀ, ਜਿਹੜੀ ਮੁਕਤੀ, ਜਿਹੜਾ ਮੋਕਸ਼ ਦਾ ਰਸਤਾ ਵੱਡੇ ਵੱਡੇ ਯੋਗੀਆਂ ਨੂੰ ਪ੍ਰਾਪਤ ਨਹੀਂ ਹੁੰਦਾ, ਉਸ ਨੂੰ ਵਾਹਿਗੁਰੂ ਨੇ ਬਖਸ਼ ਦਿੱਤਾ। ਇਹ ਐਸਾ ਪ੍ਰਣ ਹੈ ਮੇਰੇ ਵਾਹਿਗੁਰੂ ਪਰਮੇਸ਼ਰ ਦਾ, ਆਪਣੇ ਜਾਣ ਕੇ ਸੱਚੇ ਪਾਤਸ਼ਾਹ ਸਾਨੂੰ ਹੱਕ ਦੇ ਕੇ ਸਾਡੀ ਰੱਖਿਆ ਕੀਤੀ, ਆਪਣੇ ਗੁਰਸਿੱਖਾਂ ਦੀ ਵੀ ਰੱਖਿਆ ਕੀਤੀ ਬਹੁਤ ਵੱਡੇ ਵੱਡੇ ਸੰਕਟਾਂ ਦੇ ਵਿੱਚ। ਜਦੋਂ ਸਿੱਖਾਂ ਨੇ ਬੇਨਤੀਆਂ ਕੀਤੀਆਂ ਤਾਂ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਹੱਥ ਦੇ ਕੇ ਹਰ ਥਾਂ ਤੇ ਰੱਖਿਆ ਕੀਤੀ, ਵੱਡੇ ਵੱਡੇ ਕਸ਼ਟਾਂ ਦੇ ਵਿੱਚ, ਔਖੀ ਘੜੀਆਂ ਦੇਖਣ ਦੇ ਹੀ ਆਪਣਾ ਬਿਰਦ ਸੰਭਾਲੇ, ਹਾਥ ਦੇ ਰੱਖ ਆਪਣੀ ਕੋ ਸਾਸ ਸਾਸ ਪ੍ਰਿਤ ਪਾਲੇ, ਤਾਤੀ ਵਾਲ ਨੂੰ ਲੱਗੇ ਹੀ ਪਾਰ ਬ੍ਰਹਮ ਸਰਨਾਈ। ਆ ਬਿਮਾਰੀ ਕਰੋਨਾ ਤਾਂ ਕੀ ਹੈ ਸਾਧ ਸੰਗੋ ਦੀ, ਭਾਵੇਂ ਦੁਨੀਆਂ ਦੀਆਂ ਸਾਰੀਆਂ ਬਿਮਾਰੀਆਂ ਕਿਸੇ ਇੱਕ ਮਨੁੱਖ ਨੂੰ ਆ ਕੇ ਵਿਆਪ ਜਾਣ ਲੱਗ ਜਾਣ, ਜੇ ਉਹਦਾ ਮੇਰੇ ਵਾਹਿਗੁਰੂ ਦੇ ਵਿੱਚ ਅਟਲ ਭਰੋਸਾ ਹੈ, ਵਿਸ਼ਵਾਸ ਹੈ ਨਾ, ਜਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਉੱਤੇ ਵਿਸ਼ਵਾਸ ਹੈ, ਭਰੋਸਾ ਹੈ, ਤਾਂ ਸੱਚੇ ਪਾਤਸ਼ਾਹ ਦੇ ਅੱਗੇ ਜਦੋਂ ਸਿੱਖ ਅਰਦਾਸ ਕਰਦਾ ਹੈ, ਬੇਨਤੀ ਕਰਦਾ ਹੈ, ਤਾਂ ਮਹਾਰਾਜ ਉਹਦੇ ਸਾਰੇ ਰੋਗ ਸੋਗ ਦੁੱਖਾਂ ਨੂੰ ਅਤੇ ਕਸ਼ਟਾਂ ਨੂੰ ਕੱਟ ਦਿੰਦੇ। ਸਾਧ ਸੰਗਤ ਜੀ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸੀ ਕਥਾ ਦਰਮਿਆਨ ਕਿ ਆ ਕੁਝ ਕੁ ਦਿਨਾਂ ਤੋਂ ਤਖ਼ਤ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਜੀ ਤੋਂ ਬਹੁਤ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਵਾਪਸ ਆਈਆਂ ਔਰ ਉਹਨਾਂ ਨੂੰ ਸੰਗਤਾਂ ਨੂੰ ਲਿਆਉਣ ਦਾ ਉਪਰਾਲਾ ਬੜਾ ਭਾਰੀ ਪੰਜਾਬ ਦੀ ਸਰਕਾਰ ਵੱਲੋਂ ਸੈਂਟਰ ਦੀ ਸਰਕਾਰ ਵੱਲੋਂ ਕੀਤਾ ਗਿਆ ਬੜਾ ਸ਼ਲਾਘਾਯੋਗ ਕਦਮ ਹੈ। ਕਿਤੇ ਵੀ ਸਾਡੇ ਭਰਾ ਮੁਸੀਬਤ ਦੇ ਵਿੱਚ ਜਿੱਥੇ ਕੋਈ ਫਸਦਾ ਉਸ ਦੀ ਸਹਾਇਤਾ ਕਰਨੀ ਇਹ ਸਰਕਾਰਾਂ ਦਾ ਵੀ, ਕਿਉਂਕਿ ਜਿੱਥੇ ਵੱਡੇ ਪ੍ਰਬੰਧ ਹੈ ਉੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਹੋਇਆ ਕਰਦੀ ਹੈ। ਸੰਗਤਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਪਰ ਉਹਨਾਂ ਨੂੰ ਇਕਾਂਤਵਾਸ ਦੇ ਵਿੱਚ ਰੱਖਣ ਦੇ ਨਾਲ ਨਾਲ ਇੱਕ ਗੱਲ ਜਿਹੜੀ ਸਾਰੇ ਸੰਸਾਰ ਦੇ ਵਿੱਚ ਸਾਰਿਆਂ ਨੂੰ ਬੜੀ ਪ੍ਰਭਾਵਿਤ ਕੀਤੀ ਉਹ ਇਹ ਕਿ ਇਹ ਗੱਲ ਨਾਲ ਜੋੜ ਦਿੱਤੀ ਗਈ ਕਿ ਜਿਹੜੇ ਯਾਤਰੂ ਹਜ਼ੂਰ ਸਾਹਿਬ ਤੋਂ ਆਏ ਹੈ ਉਹ ਇਸ ਮਹਾਂਮਾਰੀ ਬਿਮਾਰੀ ਦਾ ਸ਼ਿਕਾਰ ਹਨ। ਹਰ ਅਖਬਾਰ ਦੇ ਵਿੱਚ, ਹਰ ਮੀਡੀਆ ਦੇ ਵਿੱਚ ਇੱਕੋ ਗੱਲ ਹੀ ਚੱਲ ਰਹੀ ਹੈ ਕਿ ਹਜ਼ੂਰ ਸਾਹਿਬ ਤੋਂ ਆਏ ਯਾਤਰੂ, ਹਜ਼ੂਰ ਸਾਹਿਬ ਤੋਂ ਆਏ ਯਾਤਰੂ ਇਸ ਬਿਮਾਰੀ ਦੇ ਪਾਜ਼ੀਟਿਵ ਪਾਏ ਗਏ ਹੈ। ਮੈਂ ਇਹ ਗੱਲ ਕਹਿਣੀ ਚਾਹੁੰਦਾ ਸੈਂਟਰ ਤੋਂ ਲੈ ਕੇ ਸੂਬਿਆਂ ਦੀਆਂ ਸਰਕਾਰਾਂ ਤੱਕ ਕਿ ਇਹੋ ਜਿਹੀ ਗੱਲ ਸੌ ਵਾਰੀ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ। ਸਤਿਗੁਰੂ ਦੇ ਦਰ ਤੋਂ ਸੰਗਤ ਦਰਸ਼ਨ ਕਰਕੇ ਆਈ ਹੈ ਔਰ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ, ਤੁਸੀਂ ਵੀ ਪੜ੍ਹਿਆ ਸਾਰਿਆਂ ਨੇ ਅਖਬਾਰਾਂ ਰਾਹੀਂ ਕਿ ਜਿੰਨੀਆਂ ਸੰਗਤਾਂ ਉੱਥੇ ਯਾਤਰਾ ਦੌਰਾਨ ਕੁਝ ਕਾਰਨਾਂ ਕਰਕੇ ਨਹੀਂ ਆ ਸਕੀਆਂ ਸਨ, ਲਾਕਡਾਊਨ ਲੱਗ ਗਿਆ ਅਤੇ ਸੰਗਤਾਂ ਦੇ ਉੱਥੇ 3 ਵਾਰੀ ਟੈਸਟ ਵੀ ਕੀਤੇ ਗਏ ਔਰ ਉਹਨਾਂ ਟੈਸਟਾਂ ਦੇ ਵਿੱਚ ਸਾਰੀਆਂ ਸੰਗਤਾਂ ਦੀ ਜਿਹੜੀ ਰਿਪੋਰਟ ਡਾਕਟਰਾਂ ਨੇ ਤਿਆਰ ਕੀਤੀ ਉਹ ਸਾਰੇ ਤੰਦਰੁਸਤ ਪਾਏ ਗਏ ਔਰ ਪੰਜਾਬ ਦੇ ਵਿੱਚ ਆਉਂਦਿਆਂ ਤੱਕ ਉਹਨਾਂ ਦੇ ਉੱਤੇ ਇੱਕ ਲੇਬਲ ਲਾ ਦਿੱਤਾ ਗਿਆ ਕਿ ਹਜ਼ੂਰ ਸਾਹਿਬ ਤੋਂ ਆਏ ਯਾਤਰੂ। ਸਤਿ ਸੰਗਤ ਜੀ, ਇਸ ਗੱਲ ਦੀ ਸਾਨੂੰ ਸਖ਼ਤ ਨਿਖੇਧੀ ਕਰਨੀ ਚਾਹੀਦੀ ਹੈ ਔਰ ਮੈਂ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਇਹੋ ਜਿਹੀਆਂ ਵਾਰ ਵਾਰ ਜਿਹੜੀਆਂ ਖਬਰਾਂ ਨਸ਼ਰ ਹੋ ਰਹੀਆਂ ਉਹਨਾਂ ਨੂੰ ਤੁਰੰਤ ਰੋਕਿਆ ਜਾਵੇ। ਔਰ ਦੂਸਰਾ, ਜਿਹੜੀਆਂ ਸੰਗਤਾਂ ਗੁਰੂ ਘਰ ਦੇ ਨਾਲ ਜੁੜੀਆਂ, ਜਿਨ੍ਹਾਂ ਦਾ ਆਪਣੇ ਸਤਿਗੁਰੂ ਦੇ ਦਰ 'ਤੇ ਵਿਸ਼ਵਾਸ ਹੈ, ਭਰੋਸਾ, ਜੇਕਰ ਉਹਨਾਂ ਨੂੰ ਇਕਾਂਤਵਾਸ ਵਿੱਚ ਕੁਆਰੰਟੀਨ ਦੇ ਅੰਦਰ ਰੱਖਣਾ ਹੀ ਹੈ, ਜਿਹਨੂੰ ਸੌਖੇ ਸ਼ਬਦਾਂ ਵਿੱਚ ਇਕਾਂਤਵਾਸ ਕਿਹਾ ਜਾਂਦਾ ਹੈ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੁੱਲ੍ਹ ਦਿੱਲੀ ਦੇ ਨਾਲ ਪਹਿਲਾਂ ਹੀ ਇਹ ਐਲਾਨ ਕੀਤਾ ਹੋਇਆ ਹੈ ਕਿ ਜਿੱਥੇ ਜਿੱਥੇ ਵੀ ਸਰਕਾਰ ਨੂੰ ਲੋੜ ਪਵੇਗੀ ਅਸੀਂ ਆਪਣੀਆਂ ਸਰਾਵਾਂ, ਹੋਸਪਿਟਲ, ਅਦਾਰੇ ਹਮੇਸ਼ਾ ਵਾਸਤੇ ਸੰਗਤਾਂ ਦੀ, ਰੋਗੀਆਂ ਦੀ, ਦੁਖੀਆਂ ਦੀ, ਲੋੜਵੰਦਾਂ ਦੀ ਸੇਵਾ ਲਈ ਸਾਡੇ ਵੱਲੋਂ ਇਹ ਸਾਰਾ ਕੁਝ ਖੁੱਲ੍ਹੇ ਰੂਪ ਦੇ ਵਿੱਚ ਅਸੀਂ ਸਮਰਪਿਤ ਕੀਤਾ ਹੋਇਆ ਔਰ ਸੰਗਤਾਂ ਇਹ ਆਵਾਜ਼ ਉਠਾ ਰਹੀਆਂ ਕਿ ਸਾਨੂੰ ਬੇਧਾਰੀ ਜਿਹੜੇ ਲੋਕ ਗੁਰੂ ਸਾਹਿਬ ਦੇ ਬਰਾਬਰ ਆਪਣੀਆਂ ਗੱਡੀਆਂ ਲਾ ਕੇ ਮਨਮਤ ਦਾ ਪ੍ਰਚਾਰ ਕਰਨ ਵਾਲੇ ਹੈ ਉਹਨਾਂ ਦੇ ਡੇਰਿਆਂ ਵਿੱਚ, ਉਹਨਾਂ ਦੀਆਂ ਬ੍ਰਾਂਚਾਂ ਦੇ ਵਿੱਚ ਰੱਖ ਕੇ ਸਾਨੂੰ ਜਲੀਲ ਕੀਤਾ ਜਾ ਰਿਹਾ, ਇਹ ਸਾਡੇ ਨਾਲ ਬਹੁਤ ਵੱਡਾ ਅਨਿਆਂ ਕੀਤਾ ਜਾ ਰਿਹਾ। ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਗੁਰਸਿੱਖਾਂ ਨੂੰ ਜੋ ਲੋੜ ਹੈ ਉਹਨਾਂ ਦਾ ਇਕਾਂਤਵਾਸ ਵਿੱਚ ਤੁਸੀਂ ਰੱਖ ਕੇ ਚੈੱਕਅਪ ਕਰਨਾ ਤਾਂ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ਦੇ ਵਿੱਚ ਲਿਆ ਕੇ ਰੱਖ ਲਓ, ਉਹਨਾਂ ਦੀ ਲੰਗਰ ਜਲ ਪਾਣੀ ਦੀ ਵੀ ਸੇਵਾ ਹਰ ਤਰ੍ਹਾਂ ਕਰਕੇ ਹੋਏਗੀ ਔਰ ਉਹਨਾਂ ਸੰਗਤਾਂ ਦਾ ਜੇ ਕੋਈ ਲੋੜ ਪੈਂਦੀ ਹੈ ਤਾਂ ਉਹਨਾਂ ਦੀ ਜਾਂਚ ਵੀ ਕੀਤੀ ਜਾਏਗੀ, ਡਾਕਟਰੀ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਪਰ ਸੰਗਤਾਂ ਨੂੰ ਗੁਰੂ ਘਰ ਨਾਲੋਂ ਤੋੜਨ ਵਾਲੇ ਲੋਕਾਂ ਦੇ ਅਦਾਰਿਆਂ ਵਿੱਚ ਰੱਖਣ ਤੋਂ ਹਰ ਗਿਜ ਸੰਕੋਚ ਕਰਨਾ ਚਾਹੀਦਾ। ਇਸ ਕਰਕੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ। ਦੂਸਰੀ ਬੇਨਤੀ ਹੈ ਕਿ ਜਿੱਥੇ ਸ਼ਲਾਘਾ ਕਰਨੀ ਬਣਦੀ ਹੈ ਉੱਥੇ ਸ਼ਲਾਘਾ ਵੀ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਇਹ ਬਹੁਤ ਵੱਡਾ ਉਪਰਾਲਾ ਕੀਤਾ, ਸਮੇਂ ਦੀ ਮਜਾਵਤ ਨੂੰ ਸਮਝ ਕੇ ਪੰਜਾਬ ਦੇ ਅੰਦਰ ਸਖ਼ਤੀ ਦੇ ਨਾਲ ਬਿਮਾਰੀ ਫੈਲ ਰਹੀ ਸੀ ਉਸ ਨੂੰ ਰੋਕਣ ਦੇ ਇੰਤਜ਼ਾਮ ਕੀਤੇ। ਸੈਂਟਰ ਸਰਕਾਰ ਨੇ ਵੀ ਇਸ ਗੱਲ ਲਈ ਬੜਾ ਸੁਚੇਤਾਈ ਦੇ ਨਾਲ ਫੈਸਲਾ ਲਿਆ। ਔਰ ਮੈਂ ਨਾਲ ਪੰਜਾਬ ਦੇ ਵਸਨੀਕਾਂ ਨੂੰ, ਆਪਣੀ ਸਟੇਟ ਦੀਆਂ ਸੰਗਤਾਂ ਨੂੰ ਵੀ, ਵਸਨੀਕਾਂ ਨੂੰ ਵੀ ਇਹ ਅਪੀਲ ਕਰਦਾ ਕਿ ਜਿੱਥੇ ਡਾਕਟਰਾਂ ਵੱਲੋਂ ਜਾਂ ਸਰਕਾਰ ਵੱਲੋਂ ਜਿਹੜੀਆਂ ਆਪਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਉਹਨਾਂ ਦਾ ਸਖ਼ਤੀ ਨਾਲ ਪਾਲਣ ਵੀ ਕਰਨਾ ਚਾਹੀਦਾ, ਕਿਉਂਕਿ ਡਾਕਟਰ ਸਾਹਿਬਾਨਾਂ ਨੇ ਜੋ ਸਾਨੂੰ ਨਿਯਮ ਬਣਾ ਕੇ ਦਿੱਤੇ ਹੈ ਉਹ ਨਿਯਮਾਂ ਦੀ ਵਰਤੋਂ ਵੀ ਸਾਨੂੰ ਬੜੇ ਧਿਆਨ ਨਾਲ, ਕਿਉਂਕਿ ਸਾਡੇ ਸਰੀਰ ਦੀ ਰੱਖਿਆ ਵਾਸਤੇ ਉਹ ਨਿਯਮ ਬਣਾਏ ਗਏ ਆ। ਬਲਕਿ ਸਾਰੀ ਦੁਨੀਆਂ ਵਿੱਚ ਜਿੱਥੇ ਜਿੱਥੇ ਵੀ ਕੋਈ ਸਿੱਖ ਮਾਈ ਭਾਈ ਬੈਠੇ ਹੈ ਕਿ ਭਾਈ ਸਰਕਾਰਾਂ ਦੀਆਂ ਜਿਹੜੀਆਂ ਹਦਾਇਤਾਂ ਹਨ ਇਸ ਬਿਮਾਰੀ ਤੋਂ ਬਚਣ ਲਈ ਜੋ ਅਸੂਲ ਨਿਯਮ ਉਹਨਾਂ ਨੇ ਬਣਾਏ ਹੈ ਉਹਨਾਂ ਦੀ ਪਾਲਣਾ ਸਖ਼ਤੀ ਨਾਲ ਕਰੋ, ਔਰ ਡਾਕਟਰਾਂ ਨਾਲ ਵੀ ਸਤਿਕਾਰ ਨਾਲ ਪੇਸ਼ ਆਓ, ਔਰ ਪ੍ਰਸ਼ਾਸਨ ਦੇ ਨਾਲ ਵੀ, ਜਿੱਥੇ ਕੋਈ ਪ੍ਰਸ਼ਾਸਨ ਜ਼ਿਆਦਾ ਹੀ ਕਰਦਾ ਉਸ ਬਾਬਤ ਸਿੱਖ ਪੰਥ ਨੋਟਿਸ ਲੈਂਦਾ ਅਤੇ ਲਿਆ ਵੀ ਜਾਵੇਗਾ। ਜਿੱਥੇ ਕੋਈ ਤੁਹਾਨੂੰ ਪ੍ਰਸ਼ਾਸਨ ਵੱਲੋਂ ਸਖ਼ਤੀ ਕੀਤੀ ਜਾਈ ਨਜ਼ਰ ਆਏਗੀ ਨਾ ਉਹਦਾ ਨੋਟਿਸ ਤੁਰੰਤ ਖਾਲਸਾ ਪੰਥ ਲਵੇਗਾ। ਪਰ ਜਦੋਂ ਆਪਾਂ ਪ੍ਰਸ਼ਾਸਨ ਅਤੇ ਡਾਕਟਰਾਂ ਦੀ ਦਿੱਤੀ ਹਦਾਇਤ ਦੀ ਉਲੰਘਣਾ ਕਰਨ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਅਤੇ ਡਾਕਟਰਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਅਸੀਂ ਐਸੀਆਂ ਹਰਕਤਾਂ ਕਰ ਦਿੰਦੇ ਹਾਂ ਕਈ ਵਾਰੀ ਕਿ ਜਿਹੜੀਆਂ ਸਿਆਣਪ ਦੇ ਪੱਖ ਤੋਂ ਸਾਨੂੰ ਸੋਭਾ ਨਹੀਂ ਦਿੰਦੀਆਂ। ਕਿਸੇ ਦਾ ਅਪਮਾਨ ਕਰ ਦੇਣਾ, ਕੋਈ ਮੁਲਾਜ਼ਮ ਡਿਊਟੀ ਦੇ ਰਿਹਾ ਜਾਂ ਉਹਨੂੰ ਬੁਰੇ ਸ਼ਬਦ ਬੋਲ ਦੇਣੇ ਜਾਂ ਉਹਦਾ ਨਿਰਾਦਰ ਕਰਨਾ, ਇਹਨਾਂ ਗੱਲਾਂ ਤੋਂ ਵੀ ਸਾਨੂੰ ਬੜਾ ਸੰਕੋਚ ਕਰਨਾ ਚਾਹੀਦਾ। ਉਹ ਸਾਡੇ ਭਰਾ ਵਿਚਾਰੇ ਰਾਤ ਦਿਨ ਗਰਮੀ ਦੇ ਵਿੱਚ ਲੱਕ ਬੰਨ੍ਹ ਕੇ ਸਾਡੇ ਲਈ ਪਹਿਰੇ ਦੇ ਰਹੇ ਹੈ, ਡਿਊਟੀਆਂ ਦੇ ਰਹੇ ਹੈ, ਅਤੇ ਉਹਨਾਂ ਦੀ ਸੇਵਾ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਡਾਕਟਰ ਸਾਹਿਬਾਨ ਧੰਨ ਹੈ ਜਿਹੜੇ ਵਿਚਾਰੇ ਰਾਤ ਦਿਨ ਆਪਣੀ ਜ਼ਿੰਦਗੀ ਨਾਲ ਖੇਡਦੇ ਹੋਏ ਵੀ ਮਰੀਜ਼ਾਂ ਦੀ ਸੇਵਾ ਵਿੱਚ ਲੱਗੇ, ਮਰੀਜ਼ਾਂ ਨੂੰ ਬਚਾ ਰਹੇ ਹੈ, ਉਹਨਾਂ ਦਾ ਵੀ ਸਨਮਾਨ ਕਰਨਾ ਸਾਡਾ ਫਰਜ਼ ਹੈ। ਔਰ ਜਿੱਥੇ ਪ੍ਰਸ਼ਾਸਨ ਦੀ ਕੋਈ ਗਲਤ ਘਟਨਾ ਵਾਪਰਦੀ ਹੈ ਉੱਥੇ ਪੰਥ ਉਸ ਬਾਰੇ ਨੋਟਿਸ ਜ਼ਰੂਰ ਲਏਗਾ। ਅਤੇ ਇਸ ਕਰਕੇ ਇਹ ਮੇਰੀਆਂ ਕੁਝ ਬੇਨਤੀਆਂ ਸਨ, ਕਿਉਂਕਿ ਇਹ ਮਾਹੌਲ ਹੀ ਐਸਾ ਚੱਲ ਰਿਹਾ ਇਹਦੇ ਵਿੱਚ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨੀ ਵੀ ਜ਼ਰੂਰੀ ਹੈ। ਮੈਂ ਫਿਰ ਬੇਨਤੀ ਕਰਦੇ ਹਾਂ ਕਿ ਜਿੱਥੇ ਗੁਰਸਿੱਖਾਂ ਨੂੰ ਰੱਖਿਆ ਜਾਣਾ ਉਹ ਥਾਂ ਗੁਰੂ ਘਰ ਹੈ, ਉਹ ਗੁਰੂ ਘਰਾਂ ਦੀਆਂ ਸਰਾਵਾਂ ਹਨ, ਜਾਂ ਵਿਦਿਅਕ ਅਦਾਰੇ ਜਿੰਨੇ ਵੀ ਅੱਜ ਕੱਲ੍ਹ ਬੰਦ ਹੈ ਸਕੂਲਾਂ ਦੇ ਵਿੱਚ ਰੱਖ ਲਓ, ਕਾਲਜਾਂ ਦੇ ਵਿੱਚ ਰੱਖ ਲਓ, ਜਿੱਥੇ ਸੰਗਤਾਂ ਨਹੀਂ ਰਹਿਣਾ ਚਾਹੁੰਦੀਆਂ ਉਹਨਾਂ ਥਾਵਾਂ 'ਤੇ ਹਰਗਜ਼ ਨਾ ਰੱਖੋ। ਇਹ ਮੇਰੀ ਬੇਨਤੀ ਅਪੀਲ ਰੂਪ ਦੇ ਵਿੱਚ ਸਰਕਾਰ ਵੀ ਧਿਆਨ ਨਾਲ ਸੁਣ ਕੇ ਇਸ ਨੂੰ ਪ੍ਰਵਾਨ ਕਰੇ। ਸੋ ਸਾਧ ਸਿੰਘ ਜੀ ਮਹਾਰਾਜ ਫਰਮਾਨ ਕਰਦੇ, ਹੱਥ ਦੇ ਰਾਖੇ ਕਰ ਆਪਣੇ, ਆਪਣੇ ਸੇਵਕਾਂ ਦੀ ਮਹਾਰਾਜ ਹੱਥ ਦੇ ਕੇ ਰੱਖਿਆ ਕਰਦੇ ਹੈ। ਔਰ ਹੱਥ ਦੇ ਕੇ ਹਰ ਸਮੇਂ ਵੱਡੇ ਵੱਡੇ ਸੇਵਕਾਂ ਦੀ ਬੜੇ ਦੁੱਖਾਂ ਦੇ ਵਿੱਚ, ਮੁਸੀਬਤਾਂ ਦੇ ਵਿੱਚ ਮੇਰੇ ਮਹਾਰਾਜ ਨੇ, ਮੇਰੇ ਵਾਹਿਗੁਰੂ ਪਰਮੇਸ਼ਵਰ ਨੇ ਪ੍ਰਹਿਲਾਦ ਭਗਤ ਤੋਂ ਲੈ ਕੇ ਅੱਜ ਤੱਕ ਜਿੰਨੇ ਭਗਤ, ਜਿੰਨੇ ਗੁਰਸਿੱਖ ਹੋਏ, ਸਭ ਦੀ ਵਾਹਿਗੁਰੂ ਪਰਮੇਸ਼ਵਰ ਨੇ ਹੱਥ ਦੇ ਕੇ ਰੱਖਿਆ ਕੀਤੀ ਆਪਣੀ ਜਾਣ ਕੇ। ਦੁਨੀਆਂ ਵਿੱਚ ਕਿਸੇ ਨੂੰ ਆਪਣਾ ਬਣਾ ਲਓ ਨਾ, ਜਿੰਨਾ ਚਿਰ ਅਗਲੇ ਨੂੰ ਤੁਹਾਡੇ ਤੱਕ ਮਤਲਬ ਹੈ ਨਾ ਉਨਾ ਚਿਰ ਤੁਹਾਡਾ ਬਣੇਗਾ। ਜਦੋਂ ਅਗਲੇ ਦਾ ਮਤਲਬ ਪੂਰਾ ਹੋ ਗਿਆ ਨਾ, ਤੇ ਅਗਲਾ ਜਿਹਨੇ ਤੁਹਾਨੂੰ ਆਪਣਾ ਬਣਾਇਆ ਨਾ, ਉਹ ਇੱਕਦਮ ਛੱਡਣ ਲੱਗਿਆ ਸੰਕੋਚ ਨਹੀਂ ਕਰਦਾ। ਕੋਈ ਵਿਰਲੇ ਹੁੰਦੇ ਹੈ ਜਿਹੜੇ ਉਸ ਗੱਲ ਨੂੰ, ਉਸ ਅਹਿਸਾਨ ਨੂੰ ਮਨ ਦੇ ਵਿੱਚ ਰੱਖ ਕੇ ਸਤਿਕਾਰ ਕਰਦੇ ਹੈ। ਪਰ ਭਾਈ, ਜਿਨ੍ਹਾਂ ਨੂੰ ਪਰਮੇਸ਼ਰ ਆਪਣੇ ਬਣਾ ਲੈਂਦਾ, ਜਿਨ੍ਹਾਂ ਨੂੰ ਸਤਿਗੁਰੂ ਆਪਣੇ ਬਣਾ ਲੈਂਦੇ ਹੈ, ਉਹਨਾਂ ਦਾ ਇਸ ਲੋਕ ਦੇ ਵਿੱਚ ਵੀ ਔਰ ਪ੍ਰਲੋਕ ਦੇ ਵਿੱਚ ਵੀ ਮਹਾਰਾਜ ਉਹਨਾਂ ਦਾ ਹੱਥ ਉਹਨਾਂ ਦੀ ਬਾਂਹ ਨਹੀਂ ਛੱਡਦੇ, ਉਹਨਾਂ ਦੀ ਹਰ ਥਾਂ 'ਤੇ ਰੱਖਿਆ ਕਰਦੇ ਆ, ਹਰ ਥਾਂ 'ਤੇ ਸਹਾਇਤਾ ਕਰਦੇ ਆ। ਦੂਸਰਾ ਭਾਵ, ਆਪਾਂ ਉਸ ਨੂੰ ਆਪਣਾ ਬਣਾਈਏ ਜਿਹੜਾ ਸਾਡੀ ਹਰ ਥਾਂ 'ਤੇ ਹੱਥ ਦੇ ਕੇ ਕਿਰਪਾ ਸੇਵਾ ਦਾ ਹੱਥ ਦੇ ਕੇ ਸਾਡੀ ਰੱਖਿਆ ਕਰਨ ਵਾਲਾ ਉਹਨੂੰ ਆਪਣਾ ਬਣਾਈਏ। ਉਹ ਕੌਣ ਹੈ? ਉਹ ਵਾਹਿਗੁਰੂ ਪਰਮੇਸ਼ਰ ਹੈ, ਉਹ ਸਤਿਗੁਰੂ ਸਹਿਮਾਨ ਹਨ, ਉਹ ਵਾਹਿਗੁਰੂ ਦਾ ਨਾਮ ਹੈ, ਪਰਮੇਸ਼ਰ ਦੀ ਭਗਤੀ ਹੈ, ਉਹਨੂੰ ਆਪਣਾ ਬਣਾਈਏ। ਤੇ ਜੇ ਬਣਾ ਲਵਾਂਗੇ ਤਾਂ ਹਰ ਥਾਂ ਤੇ ਮਹਾਰਾਜ ਰੱਖਿਆ ਵੀ ਕਰਨਗੇ।
ਸਦਾ ਸਦਾ ਰੰਗ ਮਾਣ,
ਸਦਾ ਹਮੇਸ਼ਾ ਹਮੇਸ਼ਾ ਭਾਈ ਆਨੰਦ ਹੀ ਜੀਵਨ ਦੇ ਵਿੱਚ ਮਾਨਣ ਵਾਸਤੇ ਪ੍ਰਾਪਤ ਹੋਵੇਗਾ, ਖੁਸ਼ੀਆਂ ਪ੍ਰਾਪਤ ਹੋਣਗੀਆਂ, ਸੁੱਖ ਪ੍ਰਾਪਤ ਹੋਣਗੇ ਮਾਨਣ ਵਾਸਤੇ।
ਸੱਚਾ ਸਾਹਿਬ ਸਭ ਮਿਹਰਬਾਨ,
ਸੱਚਾ ਸਾਹਿਬ ਮਾਲਕ ਵਾਹਿਗੁਰੂ ਪਰਮੇਸ਼ਰ ਸਦਾ ਹੀ ਮਿਹਰਬਾਨਗੀ, ਸਦਾ ਹੀ ਦਿਆਲਤਾ ਕਿਰਪਾਲਤਾ ਰਹਿਮਤਾਂ ਕਰਨ ਵਾਲਾ। ਉਹ ਸਾਡੇ ਵਰਗਾ ਕਠੋਰ ਨਹੀਂ, ਉਹ ਪੱਥਰ ਦੇ ਲਈ ਹੈ। ਉਹ ਤਾਂ ਸਾਧ ਸੰਗਤੀ ਮੋਮ ਨਾਲੋਂ ਵੀ ਕੋਮਲ, ਉਸ ਦਾ ਹਿਰਦਾ ਮੋਮ ਨਾਲੋਂ, ਮੱਖਣ ਨਾਲੋਂ ਵੀ ਕੋਮਲ ਮੇਰਾ ਵਾਹਿਗੁਰੂ ਪਰਮੇਸ਼ਰ ਦਾ ਹਿਰਦਾ ਹੈ। ਇਸ ਕਰਕੇ ਐਡਾ ਵੱਡਾ ਦਿਆਲੂ ਹੈ, ਉਸ ਦੀ ਮਿਹਰਬਾਨਗੀ ਉੱਤੇ ਹੀ ਹਮੇਸ਼ਾ ਆਸ ਉਮੀਦ ਅਤੇ ਭਰੋਸਾ ਰੱਖੀਏ।
ਬੰਦੇ ਪਾਇਆ ਮੇਰਾ ਸਤਿਗੁਰ ਪੂਰਾ,
ਪੂਰੇ ਸਤਿਗੁਰਾਂ ਨੇ ਬੰਦ ਕੀ ਸੰਤੋਖ ਹਿਰਦੇ ਦੇ ਵਿੱਚ ਪਾ ਦਿੱਤਾ। ਭਾਵ ਜਿਹੜਾ ਤ੍ਰਿਸ਼ਨਾ ਦੇ ਵਿੱਚ ਮਨ ਭਟਕਦਾ ਸੀ ਨਾ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਧੀ ਹੈ, ਕੋਟ ਜੋੜੇ ਲਾਖ ਕਰੋੜੇ ਮਾਨਾ ਹੋ ਰਹੇ ਪਰੇ ਪਰੇ ਹੀ ਕੋ ਲੁੱਢੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਰੂ ਬਾਦਸ਼ਾਹ ਕੋਲੇ ਗਏ, ਦੁਨੀਆਂ ਨੂੰ ਦੁਨੀਆਂ ਦਾ ਲਹੂ ਚੂਸ ਚੂਸ ਕੇ ਇਕੱਠੀ ਕੀਤੀ ਹੋਈ ਦੌਲਤ ਦੇ ਅੰਬਾਰ ਲੱਗੇ ਹੋਏ ਵੇਖੇ। ਐਡੀ ਵੱਡੀ ਤ੍ਰਿਸ਼ਨਾ, ਤ੍ਰਿਸ਼ਨਾ ਦੀ ਔੜਕ ਅੱਗੇ ਚਲੀ ਗਈ ਕਿ ਜਦੋਂ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਪੈਸੇ ਕਢਾ ਲਏ ਕਾਰੂ ਬਾਦਸ਼ਾਹ ਨੇ। ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਐਸਾ ਕੌਤਕ ਵਰਤਾਇਆ, ਉਸ ਦੀ ਐਡੀ ਵੱਡੀ ਤ੍ਰਿਸ਼ਨਾ ਦੀ ਬਲਦੀ ਅੱਗ ਨੂੰ ਮਹਾਰਾਜ ਜੀ ਨੇ ਇੱਕ ਪਲ ਵਿੱਚ ਹੀ ਸ਼ਾਂਤ ਕਰ ਦਿੱਤਾ, ਇੱਕ ਪਲ ਵਿੱਚ ਐਸਾ ਸੰਤੋਖ ਦਾ ਬੰਨ ਲਾ ਦਿੱਤਾ ਕਿ ਉਸ ਦੀ ਤ੍ਰਿਸ਼ਨਾ ਮੇਟ ਦਿੱਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਐਸੀ ਦਿਆਲਤਾ ਕੀਤੀ, ਇਹ ਭਾਈ ਸੰਤੋਖ ਰੂਪ ਬੰਨ ਪਾ ਦਿੱਤਾ ਤ੍ਰਿਸ਼ਨਾ ਨੂੰ, ਤ੍ਰਿਸ਼ਨਾ ਦੀ ਭਟਕਣਾ ਰੋਕ ਦਿੱਤੀ ਮੇਰੇ ਪੂਰੇ ਸਤਿਗੁਰਾਂ ਨੇ।
ਸਰਬ ਕਲਿਆਣ,
ਹਰਦੇ ਕਰਕੇ ਕਲਿਆਣ ਰੱਖਿਆ ਹੋਈ, ਜਿੱਥੇ ਤ੍ਰਿਸ਼ਨਾ ਨੂੰ ਮਹਾਰਾਜ ਜੀ ਨੇ ਸੰਤੋਖ ਦਾ ਬੰਨ ਲਾਇਆ, ਕਿਉਂਕਿ ਸੰਤੋਖ ਤੋਂ ਬਿਨਾਂ ਕਦੇ ਤ੍ਰਿਪਤੀ ਨਹੀਂ ਹੁੰਦੀ। ਭਾਵੇਂ ਸਾਰੀ ਦੁਨੀਆਂ ਦੀ ਕਿਸੇ ਨੂੰ ਦੌਲਤ ਦੇ ਦਿਓ, ਸਾਰੀ ਸ੍ਰਿਸ਼ਟੀ ਦਾ ਰਾਜ ਦੇ ਦਿਓ, ਗੁਰਬਾਣੀ ਦਾ ਅਟਲ ਫੈਸਲਾ, ਬਿਨਾਂ ਸੰਤੋਖ ਨਹੀਂ ਕੋਈ ਰੱਜ ਹੈ। ਬਿਨਾਂ ਸੰਤੋਖ ਤੋਂ ਕਦੇ ਬੰਦਾ ਰੱਜ ਨਹੀਂ ਸਕਦਾ। ਇਸ ਕਰਕੇ ਸੰਤੋਖ ਦਾ ਬੰਨ ਪਾਇਆ ਔਰ ਹਰ ਤਰ੍ਹਾਂ ਕਰਕੇ ਸੱਚੇ ਪਾਤਸ਼ਾਹ ਜੀ ਨੇ ਕਲਿਆਣ ਰੱਖਿਆ ਕੀਤੀ ਹੈ। ਰਾਮ ਦੇ ਹਜ਼ੂਰ ਫਰਮਾਉਂਦੇ ਹਨ,
ਜੀਏ ਪਾਏ ਪਿੰਡ ਜਿਨ ਸਾਜਿਆ।
ਉਸ ਵਾਹਿਗੁਰੂ ਨੇ ਚੇਤਨ ਸੱਤਾ ਜੀਵ ਦੇ ਸਰੀਰ ਦੇ ਵਿੱਚ ਪਾ ਕੇ ਇਹ ਦੋ ਪੰਜਾਂ ਤੱਤਾਂ ਦੀ ਸਾਦੀ ਹੈ ਸਰੀਰ ਬਣਾਇਆ ਹੈ।
ਪਹਿਨਣ ਖਾਣ,
ਇਹ ਸਾਜ ਕੇ ਨਹੀਂ ਛੱਡ ਦਿੱਤਾ, ਕੱਲਾ ਪਹਿਨਣ ਵਾਸਤੇ ਵਸਤਰ ਦਿੱਤੇ, ਖਾਣ ਵਾਸਤੇ ਭੋਜਨ ਦਿੱਤਾ। ਇਹ ਵਾਹਿਗੁਰੂ ਹੀ ਹੈ ਨਾ ਜਿਹੜਾ ਜੀਵ ਨੂੰ ਪੈਦਾ ਕਰਕੇ ਉਹਦੀਆਂ ਸਹੂਲਤਾਂ ਲਈ ਸਾਰੇ ਸੁੱਖ ਦੇ ਰਿਹਾ। ਪਹਿਲੋਂ ਦੇ ਤੇ ਰਿਜਕ ਸੁਬਾਹਾ, ਪਿੱਛੋਂ ਦੇ ਤੇ ਜੰਤੋ ਪਾਹਾ। ਪਹਿਲਾਂ ਰਿਜਕ ਦਿੰਦਾ, ਫਿਰ ਜੀਵ ਨੂੰ ਜਨਮ ਦਿੰਦਾ ਵਾਹਿਗੁਰੂ ਪਰਮੇਸ਼ਰ। ਉਹਦੀ ਪ੍ਰਾਰੰਭ ਦੇ ਵਿੱਚ ਪਹਿਲਾਂ ਰਿਜਕ ਲਿਖਦਾ, ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾ ਰਿਜਕ ਆਪਣੇ ਕਰ ਭਰਿਆ। ਇਉਂ ਪਹਿਨਣ ਵਾਸਤੇ, ਪੱਤ ਢੱਕਣ ਵਾਸਤੇ ਵਸਤਰ ਦਿੱਤੇ, ਖਾਣ ਵਾਸਤੇ ਭੋਜਨ ਦਿੱਤਾ। ਇਸੇ ਤਰ੍ਹਾਂ ਮੰਨਣ ਰੂਪ ਸਾਧ ਸੰਗਤ ਦੀ, ਇਹ ਪਹਿਨਣ ਵਾਸਤੇ ਵਸਤਰ ਦਿੱਤੇ ਹੈ। ਸਰਵਣ ਕਰਨ ਰੂਪ ਭੋਜਨ ਦਿੱਤਾ ਹੈ ਮੇਰੇ ਸਤਿਗੁਰਾਂ ਨੇ।
ਆਪਣੇ ਦਾਸ ਕੀ ਆਪ ਤਾਜ ਰਾਖੀ,
ਆਪਣੇ ਦਾਸਾਂ ਦੀ, ਸੇਵਕਾਂ ਦੀ ਹਰ ਸਮੇਂ ਮਹਾਰਾਜ ਪੈਜ ਨਾਮ ਇੱਜ਼ਤ ਦਾ ਹੁੰਦਾ, ਲੋਕਾਂ ਵਿੱਚ ਸਨਮਾਨ ਪਤ ਇੱਜ਼ਤ ਹੋਣੀ, ਆਪਣੇ ਸੇਵਕਾਂ ਦੀ ਦੁਨੀਆਂ ਦੇ ਵਿੱਚ ਇੱਜ਼ਤ ਬਣਾ ਕੇ ਰੱਖਣੀ, ਫਿਰ ਰੱਖਿਆ ਵੀ ਕਰਨੀ ਹੈ।
ਨਾਨਕ ਸਤਿਗੁਰ ਬਾਣ,
ਐਸੇ ਸਤਿਗੁਰੂ ਤੋਂ ਭਾਈ ਮਨ ਕਰਕੇ ਔਰ ਸਭ ਤਨ ਕਰਕੇ ਹਮੇਸ਼ਾ ਕੁਰਬਾਨ ਕੁਰਬਾਨ ਬਲਿਹਾਰ ਬਲਿਹਾਰ ਜਾਣਾ ਕਰੀਏ, ਜਿਹੜਾ ਭਾਈ ਲੋਕ ਪ੍ਰਲੋਕ ਦੇ ਵਿੱਚ ਪਤ ਢਕਣ ਵਾਲਾ ਤੇ ਲੋਕ ਪ੍ਰਲੋਕ ਦੇ ਵਿੱਚ ਹੀ ਸਾਡੀ ਰਾਖੀ ਰੱਖਿਆ ਕਰਨ ਵਾਲਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗੁਰਦ ਹਮਾਰੇ। ਇਸ ਕਰਕੇ ਪਰਮੇਸ਼ਰ ਇੱਜ਼ਤ ਬਣਾਏ ਤਾਂ ਬਣਦੀ ਹੈ, ਦੁਨੀਆਂ ਬਣਾ ਕੇ ਦੇਖ ਲਵੇ ਚਾਰ ਦਿਨਾਂ ਬਾਅਦ ਫਿਰ ਉਹ ਰੁੱਲ ਜਾਂਦੀ ਹੈ ਕੱਖਾਂ ਵਾਂਗੂ। ਜਿਹੜਾ ਆਪੇ ਕੋਈ ਬਣਾਉਣ ਦਾ ਯਤਨ ਕਰਦਾ ਨਾ ਦਿਖਾਵੇ ਕਰ ਕਰਕੇ, ਉਹ ਨਹੀਂ ਰਹਿ ਜਾਂਦੀ। ਜਿਹਦੀ ਪਰਮੇਸ਼ਰ ਬਣਾ ਦਿੰਦਾ ਉਹਦੀ ਇੱਜ਼ਤ ਨੂੰ ਕੋਈ ਮੇਟ ਨਹੀਂ ਸਕਦਾ, ਉਹ ਸਦਾ ਹੀ ਦੁਨੀਆਂ ਦੇ ਉੱਤੇ ਸੂਰਜ ਵਾਂਗੂ ਚਮਕਦੀ ਹੈ। ਔਰ ਰੱਖਿਆ ਵੀ ਪਰਮੇਸ਼ਰ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਇਸ ਕਰਕੇ ਇਸੇ ਵਾਹਿਗੁਰੂ ਤੋਂ ਭਾਈ ਮਨ ਕਰਕੇ ਬਾਣੀ ਕਰਕੇ ਉਸ ਤੇ ਤਾਂ ਸਦਾ ਸਦਾ ਬਲਿਹਾਰ ਕੁਰਬਾਨ ਜਾਈਏ। ਕੀ ਕੁਰਬਾਨ ਜਾਣਾ? ਉਸ ਦਾ ਸ਼ੁਕਰ ਕਰੀਏ, ਮਨ ਕਰਕੇ ਵੀ ਬਾਣੀ ਕਰਕੇ ਵੀ ਉਸ ਦਾ ਸ਼ੁਕਰਾਨਾ ਕਰੀਏ ਜਿਹੜਾ ਇੰਨੀਆਂ ਵੱਡੀਆਂ ਬਖਸ਼ਿਸ਼ਾਂ ਦਾ ਦਾਤਾ ਹੈ। ਆਓ ਲੜੀਵਾਰ ਕਥਾ ਦੇ ਪਾਵਨ ਪਵਿੱਤਰ ਜੋ ਸ਼ਬਦ ਹਨ ਉਹਨਾਂ ਦੀ ਕਥਾ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ।
ਲਾਵਲ ਮਹੱਲਾ ਪੰਜਵਾਂ।
ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਬਲਾਵਲ ਰਾਗ ਦੇ ਵਿੱਚ 75ਵਾਂ ਸ਼ਬਦ ਆਰੰਭ ਕਰਦੇ ਹਨ।
ਫਿਰ ਪੂਰਾ ਆਰਾਧਿਆ,
ਜਿਨ੍ਹਾਂ ਨੇ ਪੂਰੇ ਗੁਰੂ ਨੂੰ ਆਰਾਧਿਆ ਚੇਤੇ ਕੀਤਾ ਹੈ। ਸਤ ਸੰਗਤ ਜੀ, ਗੁਰ ਪੂਰਾ ਭੇਟੋ ਵਡਭਾਗੀ ਮਨੇ ਭਇਆ ਪ੍ਰਗਾਸਾ। ਪੂਰਾ ਗੁਰੂ ਜਿਨ੍ਹਾਂ ਨੂੰ ਮਿਲ ਜਾਂਦਾ ਨਾ, ਪੂਰਾ ਗੁਰੂ ਦਿਨੋਂ ਕਿਰਪਾ ਦੀ ਬਖਸ਼ਿਸ਼ ਦੀ ਰਹਿਮਤ ਦੇ ਘਰ ਵਿੱਚ ਆ ਜਾਂਦਾ ਨਾ, ਮਨ ਵਿੱਚੋਂ ਗਿਆਨ ਦਾ ਹਨੇਰਾ ਚੱਕ ਕੇ ਆਪਣੇ ਸਰੂਪ ਦਾ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੰਦਾ। ਪੂਰੇ ਗੁਰੂ ਦੀ ਨਿਸ਼ਾਨੀ ਸਤਿਗੁਰੂ ਨੇ ਗੁਰਬਾਣੀ ਵਿੱਚ ਦੱਸੀ ਹੈ ਕਿ ਪੂਰਾ ਗੁਰੂ ਕੌਣ ਹੁੰਦਾ ਹੈ, ਪੂਰੇ ਗੁਰੂ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਹਨ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈ ਹੈ। ਜਿਸ ਗੁਰੂ ਨੂੰ ਮਿਲ ਕੇ ਮਨ ਵਿੱਚ ਆਨੰਦ ਪੈਦਾ ਹੋ ਜਾਏ, ਲਾਜਵਰਦ ਅਭਿਮਾਨ ਦੀ ਅੱਗ ਦੇ ਵਿੱਚ ਸੜਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਇਆ ਔਰ ਇੰਨਾ ਮਹਾਰਾਜ ਜੀ ਤੇ ਅਤਿਆਚਾਰ ਕੀਤਾ, ਪੱਥਰਾਂ ਦੇ ਥੱਲੇ ਵੀ ਦੱਬਣ ਦਾ ਯਤਨ ਕੀਤਾ, ਪਰ ਜਦੋਂ ਦਰਸ਼ਨ ਕੀਤੇ ਤਾਂ ਹਿਰਦਾ ਠੰਡਾ ਠਾਰ ਕਰ ਦਿੱਤਾ ਸੱਚੇ ਪਾਤਸ਼ਾਹ ਨੇ। ਗਲੀ ਘਨਾਰੀ ਪੂਜਾ ਦੀ ਅੱਗ ਵਿੱਚ ਸੜਿਆ ਹੋਇਆ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਪੰਜਾ ਸਾਹਿਬ ਆਇਆ ਤੇ ਸਿਰ ਤੇ ਕਿਰਪਾ ਦਾ ਹੱਥ ਰੱਖ ਕੇ ਐਨ ਹਿਰਦਾ ਠੰਡਾ ਠਾਰ ਕਰ ਦਿੱਤਾ। ਜਿਸ ਮਿਲਿਆ ਮਨ ਹੋਏ ਉਹਨਾਂ, ਮਨ ਵਿੱਚ ਆਨੰਦ ਪੈਦਾ ਹੋ ਜਾਂਦਾ ਜਿਸ ਨੂੰ ਮਿਲ ਕੇ, ਔਰ ਦੁਬਦਾ ਦਾ ਜਦੋਂ ਨਾਸ਼ ਕਰ ਦੇਵੇ ਉਸ ਨੂੰ ਭਾਈ ਪੂਰਾ ਗੁਰੂ ਕਿਹਾ ਜਾਂਦਾ। ਜਗਤ ਗੁਰੂ ਗੁਰੂ ਨਾਨਕ ਦੇਵ, ਗੁਰੂ ਨਾਨਕ ਸਾਹਿਬ ਵਰਗਾ ਸੰਸਾਰ ਤੇ ਗੁਰੂ ਨਹੀਂ, ਗੁਰੂ ਅੰਗਦ ਦੇਵ ਜੀ ਜੈਸਾ ਸਿੱਖ ਨਹੀਂ, ਗੁਰੂ ਅਮਰਦਾਸ ਮਹਾਰਾਜ ਜੀ ਜੈਸਾ ਸੇਵਕ ਨਹੀਂ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੈਸਾ ਸੰਬੰਧੀ ਨਹੀਂ, ਧੰਨ ਗੁਰੂ ਅਰਜਨ ਦੇਵ ਜੀ ਜੈਸਾ ਭਾਣਾ ਮੰਨਣ ਦਾ ਮਾਲਕ ਨਹੀਂ ਸ੍ਰਿਸ਼ਟੀ ਦੇ ਉੱਤੇ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵਰਗਾ ਸੂਰਮਾ ਨਹੀਂ, ਧੰਨ ਗੁਰੂ ਹਰਰਾਜ ਸਾਹਿਬ ਜੀ ਜੈਸਾ ਦਿਆਲੂ ਨਹੀਂ ਸ੍ਰਿਸ਼ਟੀ ਤੇ, ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਜੈਸੀ ਦ੍ਰਿਸ਼ਟੀ ਨਹੀਂ ਦੁਨੀਆਂ ਵਿੱਚ ਸੰਸਾਰ ਵਿੱਚ ਕਿਸੇ ਦੀ। ਸ੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸ ਬਿੱਠੇ ਸਭ ਦੁੱਖ ਜਾਏ, ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਜੈਸਾ ਧਰਮ ਰੱਖਿਅਕ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੈਸਾ ਸਰਬੰਸਦਾਨੀ ਨਹੀਂ, ਧਰਮ ਦੀ ਖਾਤਰ ਸਾਰਾ ਸਰਬੰਸ ਪਿਤਾ ਦੀ ਤੋਂ ਮਾਤਾ ਦੀ ਤੋਂ ਸਾਹਿਬ ਦਾਦਿਆਂ ਤੋਂ ਲੈ ਕੇ ਧਰਮ ਦੀ ਰੱਖਿਆ ਲਈ ਵਾਰ ਦਿੱਤਾ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਖਜ਼ਾਨਾ ਨੂੰ ਸ੍ਰਿਸ਼ਟੀ ਦੇ ਵਿੱਚ ਕਿਤੇ ਵੀ ਐਸੇ ਦਸ ਗੁਰੂ ਸਾਹਿਬਾਨਾਂ ਨੂੰ ਛੱਡ ਕੇ ਪੂਰੇ ਸਤਿਗੁਰਾਂ ਨੂੰ ਛੱਡ ਕੇ ਬੰਬੀਆਂ ਦੇ ਦਰ ਤੇ ਤੁਰੇ ਫਿਰੀਏ ਤਾਂ ਭਾਈ ਆਪਣੇ ਨਾਮ ਨਾਲ ਸਿੰਘ ਸ਼ਬਦ ਲਗਵਾਉਣ ਦਾ ਔਰ ਬੀਬੀਆਂ ਨੂੰ ਕੌਰ ਨਾਮ ਲਗਵਾਉਣ ਦਾ ਫਿਰ ਹੱਕ ਨਹੀਂ ਰਹਿ ਜਾਂਦਾ। ਇਸ ਕਰਕੇ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਇੱਕ ਆਪ ਦੇ ਬੜੇ ਸੁੰਦਰ ਬਚਨ ਹਨ। ਉਹਨਾਂ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਆਪਣਾ ਅਕੀਦਾ ਭੇਟ ਕੀਤਾ, ਗੁਰੂ ਜੀ ਦੇ ਲੋੜ ਹੋਵੇ ਗੁਰੂ ਪੀਏ ਅਜਿਹਾ ਹੋਵੇ ਜੈਸੇ ਦਸ਼ਮੇਸ਼ ਪਿਤਾ ਮਾਤਾ ਗੁਜਰੀ ਦੇ ਲਾਲ ਜੀ, ਵਾਰ ਪਰਿਵਾਰ ਚਾਰੋਂ ਬੱਚਿਓ ਕੁਹਾਏ ਦੇਵੇ, ਦੇਸ਼ ਕੌਮ ਉੱਤੋਂ ਜਾਵੇ ਵਾਰ ਕੁਰਬਾਨ ਦੀ, ਅੰਮ੍ਰਿਤ ਦਾ ਸੋਨਾ ਹੋਵੇ ਤਪਦੇ ਹਿਰਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਹੋਵੇ ਪਿਆਰਿਆਂ ਦੀ ਢਾਲ ਦੀ, ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਬਣ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਦੀ। ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਐਸੇ ਸਤਿਗੁਰੂ ਜਦੋਂ ਐਸੇ ਸਤਿਗੁਰੂ ਦਾ ਦਿੱਤਾ ਹੋਇਆ ਨਾਮ ਪੂਰੇ ਸਤਿਗੁਰੂ ਦੇ ਦਰ ਤੋਂ ਮੇਰੇ ਹੋਏ ਨਾਮ ਨੂੰ ਸਿੱਖ ਨੇ ਅਰਾਧਿਆ, ਉਸ ਨਾਮ ਦਾ ਅਰਾਧਨਾ ਕੀ ਹੁੰਦਾ? ਚਿੰਤਨ ਕਰਨਾ, ਸਿਮਰਨ ਕਰਨਾ। ਜਦੋਂ ਸਿਮਰਨ ਕੀਤਾ ਪੂਰੇ ਸਤਿਗੁਰੂ ਦੇ ਦਰ ਤੋਂ ਮਿਲੇ ਹੋਏ ਨਾਮ ਦਾ,
ਕਿਰਪਾਲੇ
ਵਾਹਿਗੁਰੂ ਪਰਮੇਸ਼ਰ ਕਿਰਪਾਲੂ ਹੁੰਦਾ, ਫਿਰ ਵਾਹਿਗੁਰੂ ਕਿਰਪਾ ਦੇ ਘਰ ਵਿੱਚ ਆਉਂਦਾ। ਕਿਰਪਾ ਦੇ ਘਰ ਵਿੱਚ ਜਿਵੇਂ ਜਦੋਂ ਨਾਮਦੇਵ ਜੀ ਨੇ ਸਿਮਰਨ ਕੀਤਾ ਉਹਨਾਂ ਦੀਆਂ, ਵਾਹਿਗੁਰੂ ਪਰਮੇਸ਼ਰ ਨੇ ਛੰਨਾ ਬੰਨ ਦਿੱਤੀਆਂ ਰਹਿਣ ਵਾਸਤੇ। ਧੰਨ ਭਗਤ ਰਵਿਦਾਸ ਜੀ ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕੀਤਾ ਤਾਂ ਸਾਧ ਸਿੰਘ ਜੀ ਪਰਮੇਸ਼ਰ ਸਾਧੂ ਦਾ ਰੂਪ ਧਾਰ ਕੇ ਆਪ ਪਾਰਸ ਪੱਥਰ ਦੇਣ ਵਾਸਤੇ ਆ ਗਿਆ, ਪਰ ਹਾਲਾਤ ਦੀ ਰੱਖਿਆ ਕੀਤੀ, ਧਰੂ ਨੂੰ ਰਾਜ ਦਿੱਤਾ। ਐਡਾ ਵੱਡਾ ਵਾਹਿਗੁਰੂ ਪਰਮੇਸ਼ਰ ਕਿਰਪਾਲੂ ਹੈ। ਫਿਰ ਗੁਰਸਿੱਖਾਂ ਨੇ ਜਦੋਂ ਜਦੋਂ ਗੁਰਸਿੱਖਾਂ ਨੇ ਵਾਹਿਗੁਰੂ ਦੇ ਪਿਆਰਿਆਂ ਨੇ ਉਹਦੇ ਨਾਮ ਦਾ ਸਿਮਰਨ ਕੀਤਾ ਉਹਨਾਂ ਦੇ ਉੱਤੇ ਵੀ ਕਿਰਪਾਲਤਾ ਦਿਆਲਤਾ ਕਰਕੇ ਨਿਵਾਜਿਆ।
ਮਾਰਗ ਸੰਤ ਬਤਾਇਆ,
ਮਾਰਗ ਰਸਤਾ ਸੰਤ ਤੋਂ ਭਾਵ ਇੱਥੇ ਸ੍ਰੇਸ਼ਠ ਸਤਿਗੁਰੂ ਦਾ ਵਾਚਕ ਲਾਉਣਾ, ਗੁਰਸਿੱਖਾਂ ਪ੍ਰਤੀ ਦੂਸਰੇ ਅਰਥ ਵਿੱਚ ਆਏਗਾ ਕਿ ਸ੍ਰੇਸ਼ਠ ਸਤਿਗੁਰਾਂ ਨੇ ਜਿਹੜਾ ਭਾਈ ਭਾਉ ਭਗਤੀ ਦਾ, ਭਗਤੀ ਸਹਿਤ ਗਿਆਨ ਦਾ ਜਿਹੜਾ ਮਾਰਗ ਰਸਤਾ ਦਿੱਤਾ, ਜਾਂ ਜਿਸ ਰਸਤੇ ਦੇ ਉੱਤੇ ਸੰਤ ਪਿਆਰੇ ਵਾਹਿਗੁਰੂ ਦੇ ਚੱਲਦੇ ਆ ਨਾਮ ਜਪਣ ਵਾਲੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਉਸ ਮਾਰਗ ਰਸਤੇ ਦੇ ਉੱਤੇ ਸੰਤ ਵੀ ਚੱਲਦੇ ਆ, ਉਹਨਾਂ ਨੇ ਵੀ ਦੱਸਿਆ ਨਿਰਣਾ ਕਰਕੇ ਕਿ ਭਾਈ ਇਹ ਜਿਹੜਾ ਭਗਤੀ ਦਾ ਮਾਰਗ ਹੈ ਨਾ, ਜਿਹੜਾ ਗੁਰੂ ਸਾਹਿਬ ਨੇ ਦੱਸਿਆ ਵੀ ਉਸ ਉੱਤੇ ਚੱਲੋਗੇ ਨਾ ਤੁਸੀਂ,
ਜਮ ਜਾਲ
ਵੀ ਤੁਹਾਡੇ ਜਾਲ ਬੰਧਨ, ਮੋਹ ਮਮਤਾ ਦੇ ਬੰਧਨ, ਔਗਣਾਂ ਦੇ ਬੰਧਨ, ਇਸੇ ਤਰ੍ਹਾਂ ਜਮਾਂ ਦੇ ਬੰਧਨ, ਇਹ ਸਾਰੇ ਤੁਹਾਡੇ ਟੁੱਟ ਜਾਣਗੇ। ਇਸੇ ਤਰ੍ਹਾਂ ਜੰਮਣ ਮਰਨ ਦੇ ਜਿਹੜੇ ਜਾਲ ਬੰਧਨ ਉਹ ਵੀ ਟੁੱਟ ਜਾਂਦੇ ਹਨ।
ਦੁੱਖ ਭੁੱਖ ਸੰਸਾਰ ਮਿਟਿਆ,
ਜੰਮਣ ਮਰਨ ਦਾ ਦੁੱਖ, ਆਸਾ ਤ੍ਰਿਸ਼ਨਾ ਦੀ ਭੁੱਖ, ਪਦਾਰਥਾਂ ਦੀ ਭੁੱਖ, ਇਹ ਸਾਰੀ ਔਰ ਸੰਸਾਰ ਵੀ ਮਿਟ ਜਾਂਦਾ ਹੈ। ਅਰਥ ਅਲੰਕਾਰ ਦੇ ਵਿੱਚ ਸੰਸਾ ਦਾ ਅਰਥ ਕੀਤਾ ਹੈ ਕਿ ਅਸਲੀਅਤ ਵਸਤੂ ਦੇ ਪ੍ਰਤੀ ਮਨ ਦੇ ਵਿੱਚ ਸੰਸਾ ਬਣਿਆ ਰਹਿਣਾ, ਸੰਦੇਹ ਬਣਿਆ ਰਹਿਣਾ, ਨਕਲ ਔਰ ਅਸਲ ਦੇ ਵਿਚਕਾਰ ਦੀ ਹਾਲਤ ਨੂੰ ਸੰਸਾ ਕਿਹਾ ਗਿਆ ਹੈ। ਇਸ ਕਰਕੇ ਇਹ ਜਿਹੜਾ ਸੰਸਾ ਸੀ ਨਾ ਮਨ ਦੇ ਵਿੱਚ, ਕਈ ਵਾਰੀ ਸਾਡੇ ਮਨ ਵਿੱਚ ਵੀ ਬਾਣੀ ਪੜ੍ਹਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਸੰਸਾ ਆ ਜਾਂਦਾ ਕਿ ਬਾਣੀ ਪੜ੍ਹਦੇ ਹਾਂ ਸ਼ਾਇਦ ਮਹਾਰਾਜ ਨੂੰ ਪ੍ਰਵਾਨ ਹੁੰਦੀ ਵੀ ਹੈ ਕਿ ਨਹੀਂ ਹੁੰਦੀ, ਸੇਵਾ ਕੀਤੀ ਹੈ ਹੁੰਦੀ ਹੈ ਕਿ ਨਹੀਂ ਹੁੰਦੀ, ਹੋ ਤਾਂ ਰਹੀ ਹੈ ਪਰ ਮਨ ਵਿੱਚ ਸੰਸਾ ਪੈ ਗਿਆ। ਕਿਉਂ ਪਿਆ? ਅਸਲੀਅਤ ਤੋਂ ਭਰੋਸੇ ਤੋਂ ਦੂਰ ਚਲੇ ਗਏ। ਜੇ गुरु साहब के बचने पर भरोसा रख के दृढ़ता पूर्वक लगे रहिए, फिर भाई अगों कृपा भी प्राप्त होने लग जाती है, गुरमुखा नूं प्रतख भी है, सारा कुछ सतगुरु की कृपा के नजारे हो जाते हैं। उन्होंने सारे संसे जब तो दर्शन पाया तो सारे संसे उन्होंने मिट गए। ठाकुर तुम शरण आई आया, उतर गए मेरे मन का संसा जब तो दर्शन पाया। कहिंदे जिन्ना चिर दर्शन नहीं सन किते उन्ना चिर संसा सी, संदेह सी, पर हो गए कहिंदे हुण मिट गया। अज भी बड़े संदेह पैदा करन वाले लोग पैदा हो बैठे हैं, जिहड़े हर गल ते तुहाडे अंदर संदेह पैदा कर रहे हैं। वड्डी तो वड्डी मंजिल नूं सर करन वाला साधक उत्थे आके डिग जांदा जदों दे मन विच संदेह पैदा हो जांदा। इसे करके नित भी अरदास दो बेनतियां कीतियां जांदियां, हथ जोड़ के हे सच्चे पातशाह सिखां नूं भरोसा दान ते विसा दान। भरोसा विश्वास साडा अटल रहे कदे बोली ना, और विसा गुरु कोलों लैणा देना की है। लईए नाम दी दात, दईए अपने औगुणां नूं मनमत नूं इत्थे छड दईए। ऐसा लेण ऐसा लैण देण का कार्ज गुरु के चरणों में करिए। इस करके भरोसे का दान मंगना यह संसय नूं मेटदा भाई। इस करके जमन मरन का दुख आसा तृष्णा दीआं भुखा और संसय आदिक सहम आदिक डर आदिक यह सारे उन्होंने मिट गए है, नाश हो गए
है। प्रभ नाम
उन्होंने मिटे जिन्होंने वाहगुरु के नाम प्रेम के बिच भिज के गाया। जदों रागी सिंह सचखंड श्री हरिमंदर साहब तो गुरबाणी का कीर्तन प्रेम बिच भिज के गाते हैं तो संगत की सुरत महाराज के चरणों में जुड़ जाती है। जदों प्रेम विच भिज जाती है ना आत्मा, फिर उहदे हिरदे दे विचों प्रेम की धुन नाल उठदा परमेश्वर का नाम, फिर वह गुरमुख सहज विच अपने वाहिगुरु के गुणा नूं गाउंदा, परमेश्वर के गुणा नूं गाउंदा और गुरसिख गुरु के गुणा नूं गाउंदे है। इह गाउंदे है प्रेम दे विच भिज्जी हुई आत्मा वाहिगुरु के प्रेम दे विच ऐन तदाकार होके वाहिगुरु के गुणा नूं गाउंदे है। नाम द्वारा
सहज सुख आनंद रस,
भाई जिहड़ा सहज सुख स्वरूप वाहिगुरु परमेश्वर है उसका रस प्रेम पूर्वक जिन्होंने गुण गाया उन्होंने अंदर आनंद पैदा हो गया, सहज सुख पैदा हो गया है।
पूरन सब काम
अमर्थ काम मोख दे सारे कार्ज उन्होंने पूरे हो गए, कोई कार्ज भी नहीं अधूरा रहिंदा।
राम
दे के होर फरमाउंदे हन
चलन बुझी शीतल भए,
और सात संग जी उन्होंने दी कृष्णा की जड़ी अंदर जलन बुढ़ी शीतल भए, कृष्णा का जोड़ा साड़ा सी वह बुझ गया, हिरदा एन ठंडा ठार हो गया उन्होंने।
रखे प्रभ आप,
वाहिगुरु ने उन्होंने आप रख्या की है कृष्णा के साड़ तो।
नानक प्रभ शरणागति,
गुरसिख अपने ऐसे प्रभु की शरण लेना कर, उन्हां दे चरणां विच चल के आगती नाम आउणा कर।
लाका वड परताप,
रुपया देण दी समर्था नहीं रखदा, उहदे कोलों सौ जा के मंगो तां शर्मिंदा ही होना पवेगा ना। ते वड्डे जिस वाहिगुरु दा वड्डा प्रताप है, जिहड़ा प्रताप दा हुंदा अर्थ हुंदा अनंत शक्तियां दा मालक, जिहड़ा अनंत शक्तियां दा मालक जिहदा एडा वड्डा तेज प्रताप है, जिस दे प्रताप अगे सूरज का तेज भी मध्यम पै जाता है। ऐसे सतगुरु धन गुरु रामदास साहब जी के चरणों की शरण लै, दसा गुरु साहबाना की धन गुरु ग्रंथ साहब जी की श्री अकाल पुरख वाहगुरु परमेश्वर जी की शरण में आना लै, आना कर, जिन्हों का प्रताप जिन्हों की शक्ति سب تو وڈی ہے
بلاول محلہ پنجواں
ارجن دیو صاحب سچے پاتشاہ دی اگلے شبد وچ فرمان کردے ہن
کرت سہاوی سفل تھان
سات سنگت دی ਇਹ ਧਰਤੀ ਦੀ ਸੋਭ ਨੀਕ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਔਰ ਇਹ ਥਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹ ਵੀ ਸੋਭ ਨੀਕ ਹੈ ਸਫਲਾ ਹੈ ਜਿੱਥੋਂ ਗੁਰਸਿੱਖਾਂ ਨੂੰ ਸਾਰੇ ਫਲ ਪ੍ਰਾਪਤ ਹੁੰਦੇ ਹੈ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਔਰ ਇਸੇ ਤਰ੍ਹਾਂ ਧਰਤ ਸੁਹਾਵੀ ਸਫਲ ਥਾਨ ਬੁੱਧੀ ਰੂਪ ਧਰਤੀ ਵੀ ਸਫਲੀ ਹੈ ਔਰ ਅੰਤਕਰਨ ਰੂਪ ਥਾਂ ਵੀ ਸਫਲਾ ਹੈ ਜਿਹਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਜਾਂ ਸ਼ੁਭ ਇੱਛਾ ਸ਼ੁਭ ਚਾਰਨਾ ਇਹ ਜਿਹੜੀਆਂ ਅਵਸਥਾਵਾਂ ਹਨ ਇਹ ਧਰਤੀ ਵੀ ਔਰ ਤੁਰਿਆ ਪਦ ਰੂਪ ਥਾਂ ਅੰਤਕਰਨ ਦੇ ਵਿੱਚ ਜਿਹੜਾ ਪ੍ਰਾਪਤ ਹੋ ਗਿਆ ਇਹ ਵੀ ਸਫਲਾ ਹੈ ਸੋਭ ਨੀਕ ਹੈ
ਪੂਰਨ ਭਏ ਕਾਮ
ਉਹਨਾਂ ਦੇ ਸਾਰੇ ਕਾਰਜ ਧੰਨ ਗੁਰੂ ਅਰਜਨ ਦੇਵ ਜੀ ਕਹਿ ਰਹੇ ਹੈ ਕਿ ਜਿਸ ਧਰਤੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਹੋਈ ਉਹ ਵੀ ਸਫਲ ਤੋਂ ਸਫਲ ਹੈ ਸੋਭ ਨੀਕ ਹੈ ਬਿੱਠੇ ਸਭੇ ਥਾਨ ਨਹੀਂ ਤੁਧ ਦੇਹਾ ਬੰਧਾ ਪੁਰਖ ਬੰਧਾ ਕੇ ਤਾਂ ਤੂੰ ਸੋਹਿਆ ਦੁਨੀਆਂ ਵਿੱਚ ਐਸੀ ਧਰਤੀ ਕਿਤੇ ਨਹੀਂ ਐਸੀ ਧਰਤੀ ਦਾ ਹਿੱਸਾ ਕਿਤੇ ਨਹੀਂ ਜਿਹੜਾ ਹਿੱਸਾ ਤੁਹਾਨੂੰ ਪ੍ਰਾਪਤ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਦੁਨੀਆਂ ਤੇ ਉਹ ਧਰਤੀਆਂ ਵੀ ਸਫਲੀਆਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਉਹ ਧਰਤੀ ਵੀ ਸਫਲੀ ਉਹ ਜਗ੍ਹਾ ਵੀ ਜਿੱਥੇ ਸਤਿਗੁਰਾਂ ਨੇ ਆਪਣੇ ਪਾਵਨ ਚਰਨ ਰੱਖੇ ਇਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਾਉਣ ਦਾ ਜਿਹੜਾ ਕਾਰਜ ਪੂਰਾ ਹੋਇਆ ਤਰਨ ਤਾਰਨ ਸਾਹਿਬ ਦੀ ਰਚਨਾ ਕਰਨ ਦਾ ਕਾਰਜ ਹੋਇਆ ਇਸੇ ਤਰ੍ਹਾਂ ਭਾਈ ਜਿਹੜੀ ਧਰਤੀ ਸੋਭ ਨੀਕ ਤੋਂ ਸੋਭ ਨੀਕ ਹੈ ਜਿਹੜਾ ਥਾਂ ਸਫਲਾ ਹੀ ਸਫਲਾ ਸਹਿਤ ਫਲ ਦੇ ਜਿੱਥੇ ਇੱਥੇ ਪਹਿਰ ਵਾਹਿਗੁਰੂ ਦਾ ਭਜਨ ਹੁੰਦਾ ਸ੍ਰੀ ਹਰਿਮੰਦਰ ਸਾਹਿਬ ਹੇ ਗੁਰਸਿੱਖ ਜੇ ਤੂੰ ਇੱਥੇ ਚੱਲ ਕੇ ਆ ਜਾਵੇਂਗਾ ਇੱਥੇ ਅਰਦਾਸ ਕਰੇਗਾ ਮੱਥਾ ਟੇਕੇਗਾ ਸ਼ਰਧਾ ਵਿਸ਼ਵਾਸ ਨਾਲ ਭਰੋਸੇ ਨਾਲ ਜੋਗਦੀ ਕਰੇਗਾ ਨਾ ਤੇਰੇ ਸਾਰੇ ਕਾਰਜ ਪੂਰੇ ਹੋ ਜਾਣਗੇ ਕੋਈ ਕਾਰਜ ਤੇਰਾ ਅਧੂਰਾ ਨਹੀਂ ਰਹੇਗਾ ਐਸੀ ਸਫਲੀ ਧਰਤੀ ਤੇ ਐਸੇ ਸਫਲੇ ਸਥਾਨ ਤੇ ਬੈਠ ਕੇ ਜੇ ਭਗਤੀ ਕਰੇਗਾ ਸੇਵਾ ਕਰੇਗਾ ਸਤਸੰਗਤ ਕਰੇਗਾ ਤਾਂ ਤੇਰਾ ਮਨੁੱਖਾ ਜੀਵਨ ਰੂਪ ਜਿਹੜਾ ਸਫਲਾ ਹੋਣ ਦਾ ਕਾਰਜ ਹੈ ਵੀ ਪੂਰਾ ਹੋ ਜਾਏਗਾ ਐਡੀ ਵੱਡੀ ਕਿਰਪਾ ਹੋਏਗੀ
ਕਹੋ ਨੱਠ ਭਰਮ ਮਿਟ ਗਿਆ
ਉਹਨਾਂ ਦੇ ਹਰ ਤਰ੍ਹਾਂ ਦੇ ਡਰ ਭੱਜ ਜਾਂਦੇ ਦੌੜ ਜਾਂਦੇ ਦੂਰ ਚਲੇ ਜਾਂਦੇ ਹੈ ਸਰੂਪ ਦਾ ਭਰਮ ਕੀ ਹੈ ਗਿਆਨ ਵੀ ਉਹਨਾਂ ਦਾ ਮਿਟ ਗਿਆ ਨਾਸ ਹੋ ਗਿਆ ਹੈ
ਨਿਤ ਰਾਮ
ਵਾਹੀ ਉਹਨਾਂ ਦਾ ਅਗਿਆਨ ਮਿਟ ਜਾਂਦਾ ਉਹਨਾਂ ਉੱਤੇ ਕਿਰਪਾ ਕੀ ਹੁੰਦੀ ਹੈ ਉਹਨਾਂ ਨੂੰ ਜਿਹੜਾ ਨਿਤ ਰਹਿਣ ਵਾਲਾ ਰਾਮ ਰਮਿਆ ਹੋਇਆ ਵਾਹਿਗੁਰੂ ਪਰਮੇਸ਼ਰ ਹੈ ਨਾ ਉਸ ਦੇ ਨਾਮ ਨੂੰ ਜਦੋਂ ਰਵਿਆ ਉਚਾਰਦੇ ਹੈ ਨਾ ਤਾਂ ਸਾਰਿਆਂ ਦੇ ਵਿੱਚ ਰਵਿਆ ਜਿਹੜਾ ਵਿਆਪਕ ਹੈ ਨਾ ਉਸ ਵਾਹਿਗੁਰੂ ਦੇ ਉਹਨਾਂ ਨੂੰ ਦਰਸ਼ਨ ਹੋਣ ਲੱਗ ਜਾਂਦੇ ਆ ਜਦੋਂ ਅਗਿਆਨ ਮਿਟ ਜਾਂਦਾ ਗਿਆਨ ਅੰਜਨ ਗੁਰਦੀ ਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਫਿਰ ਆਪਣੇ ਸਰੂਪ ਦਾ ਦੀਦਾਰ ਹੋ ਹੀ ਜਾਂਦਾ ਜਰੇ ਜਰੇ ਵਿੱਚੋਂ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਨੂਰ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ ਰੂਹ ਹਰਦਰ ਜਿਸ਼ਮ ਗੁਰੂ ਗੋਬਿੰਦ ਸਿੰਘ ਧੰਨ ਭਾਈ ਕਨੇਜਾ ਜੀ ਕਹਿੰਦੇ ਮਹਾਰਾਜ ਸਾਰਿਆਂ ਵਿੱਚੋਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੀ ਜੋਤ ਦੇ ਦੀਦਾਰ ਹੋ ਰਹੇ ਹੈ ਐਸੀ ਦ੍ਰਿਸ਼ਟੀ ਅਗਿਆਨ ਦਾ ਪਰਦਾ ਦੂਰ ਹੋ ਗਿਆ ਤਾਂ ਸਾਰਿਆਂ ਵਿੱਚ ਵਾਹਿਗੁਰੂ ਵਿਆਪਕ ਦੇ ਦਰਸ਼ਨ ਹੋ ਗਏ ਉਹਨਾਂ ਨੂੰ ਮਿੱਠਾ ਪ੍ਰਤੀ
ਸਾਧ ਜਨਾ ਕਾ ਸੰਗ ਬਸਤ
ਜਿਹੜੇ ਸ੍ਰੇਸ਼ਟ ਸਾਧੂ ਹੈ ਜਨ ਵਾਹਿਗੁਰੂ ਦੇ ਪਿਆਰੇ ਹੈ ਉਹਨਾਂ ਦੇ ਤਾਂ ਪਰਮੇਸ਼ਰ ਏਡਾ ਦਿਆਲੂ ਉਹਨਾਂ ਦੇ ਅੰਗ ਸੰਗੀ ਵਸਦਾ ਉਹਨਾਂ ਦੇ ਨਾਲ ਹੀ ਰਹਿੰਦਾ ਹੈ
ਸੁੱਖ ਸਹਿਜ ਬਸਰਾਮ
ਸੁੱਖ ਸਰੂਪ ਦੇ ਵਾਹਿਗੁਰੂ ਪਰਮੇਸ਼ਰ ਉਹਦੇ ਵਿੱਚ ਜਾ ਕੇ ਮਨ ਟਿਕ ਜਾਂਦਾ ਹੈ ਔਰ ਉਹਦੇ ਵਿੱਚ ਜਾ ਕੇ ਟਕਾ ਪ੍ਰਾਪਤ ਹੋ ਜਾਂਦਾ ਹੈ
ਸਾਈ ਘੜੀ ਸੁਲੱਖਣੀ
ਸੁ ਸੁੱਖ ਸਹਿਜ ਅਚੁੱਤ ਸੁੱਖ ਪ੍ਰਾਪਤ ਹੋ ਜਾਂਦਾ, ਅਚੁੱਤ ਸੁੱਖ ਐਸਾ ਮਨ ਟਿਕ ਦਿੰਦਾ। ਉਹ ਘੜੀ 24 ਮਿੰਟਾਂ ਦੀ ਵੀ ਸੁਲੱਖਣੀ ਹੈ, ਸ੍ਰੇਸ਼ਟ ਲਕਸ਼ਣਾਂ ਵਾਲੀ ਹੈ।
ਉਮਰ ਤਿਉਹਾਰ ਨਾਮ,
ਉਸ ਘੜੀ ਵਿੱਚ ਵਾਹਿਗੁਰੂ ਦਾ ਨਾਮ ਸਿਮਰਿਆ, ਰਸਨਾ ਦੁਆਰਾ ਜਪਿਆ, ਹਿਰਦੇ ਦੁਆਰਾ ਸਿਮਰਿਆ, ਸਿਮਰਨ ਕੀਤਾ, ਉਹ ਘੜੀ ਵੀ ਭਾਈ ਸੁਭ ਗੁਣਾਂ ਵਾਲੀ ਹੋ ਗਈ, ਸ੍ਰੇਸ਼ਟ ਲਕਸ਼ਣਾਂ ਵਾਲੀ ਹੋ ਗਈ। ਕੀ ਹੋਈ? ਭਾਗਾਂ ਵਾਲੀ ਬਣ ਗਈ। ਰਾਮ ਦੇ ਕੇ ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਪ੍ਰਗਟ ਭਾਏ ਸੰਸਾਰ ਮਹਿ,
ਸੰਸਾਰ ਵਿੱਚ ਪ੍ਰਗਟ ਪ੍ਰਸਿੱਧ ਹੋ ਗਏ ਦੁਨੀਆਂ ਦੇ ਵਿੱਚ।
ਪਹਿਨਾਮ,
ਮੁਰਗ ਦੀ ਤਰ੍ਹਾਂ ਚਮਕ ਗਏ ਜਿਹੜੇ ਵਿਚਾਰੇ ਪਹਿਨਾਮ ਲੁਕੇ ਫਿਰਦੇ ਸਨ। ਫਾਰਸੀ ਦਾ ਇਹ ਸ਼ਬਦ ਹੈ ਪਹਿਨਾਮ, ਲੁਕਣ ਦਾ ਭਾਵ ਜਾ ਕੇ ਦ੍ਰਿਸ਼ਟ ਕਸ਼ੂ ਨਾ ਆਵੇ, ਤਿਸ ਤਤਕਾਲ ਬਹਿਦਿਸ ਪ੍ਰਗਟ ਆਵੇ। ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ ਸੀ, ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਬ ਤੋਂ ਚੌਂ ਕੁੰਟ ਮੰਨੇ, ਚੌਂ ਕੁੰਟਾਂ ਦੇ ਵਿੱਚ ਉਹਨਾਂ ਨੂੰ ਮੰਨਿਆ ਗਿਆ ਕਿ ਪੂਜਿਆ ਗਿਆ, ਜਿਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਸੀ, ਜਿਨ੍ਹਾਂ ਦਾ ਨਾਮ ਲੈਣ ਤੋਂ ਦੁਨੀਆਂ ਸੰਕੋਚ ਕਰਦੀ ਸੀ, ਜਿਨ੍ਹਾਂ ਨੇ ਇੱਕ ਇੱਕ ਘੜੀ ਨੂੰ ਸੁਲੱਖਣੀ ਬਣਾਇਆ ਵਾਹਿਗੁਰੂ ਦਾ ਨਾਮ ਜਪ ਜਪ ਕੇ, ਸਿਮਰਨ ਕਰ ਕਰਕੇ, ਉਹ ਸੰਸਾਰ ਵਿੱਚ ਪ੍ਰਸਿੱਧ ਹੋ ਗਏ, ਸੂਰਜ ਦੀ ਤਰ੍ਹਾਂ ਚਮਕ ਗਏ। ਇਉਂ ਭਾਈ ਜਿਹੜੇ ਲੁਕੇ ਲੁਕੇ ਫਿਰਦੇ ਸਨ, ਹਰ ਕਾ ਭਗਤ ਪ੍ਰਗਟ ਨਹੀਂ ਛੁਪੇ, ਵਾਹਿਗੁਰੂ ਦਾ ਜਿਹੜਾ ਭਗਤ ਹੈ ਉਹ ਪ੍ਰਤੱਖ ਹੋ ਜਾਂਦਾ। ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਬੜਾ ਸੁੰਦਰ, ਜਾਏ ਮਿਲੇ ਗੁਰ ਕੀੜਿਆਂ, ਰੱਖਣ ਹਾਰਾ ਰੱਖੇ ਲੁਕਾਈ। ਕਹਿੰਦੇ ਕੀੜੇ ਕੀੜੀਆਂ ਗੁੜ ਨੂੰ ਜਿੱਥੇ ਮਰਜ਼ੀ ਲੁਕੋ ਕੇ ਰੱਖ ਦੋ, ਲੱਭ ਹੀ ਲੈਂਦੇ ਆ। ਤੇ ਨਾਮ ਜਪਣ ਵਾਲਾ ਵਾਹਿਗੁਰੂ ਦਾ ਪਿਆਰਾ ਸਾਧ ਲੋਕੇ ਵੀ ਰਵੇ ਤਾਂ ਵੀ ਪਰਮੇਸ਼ਰ ਉਹਨਾਂ ਨੂੰ ਪ੍ਰਸਿੱਧ ਕਰ ਹੀ ਦਿੰਦਾ, ਉਹ ਪ੍ਰਗਟ ਹੋ ਹੀ ਜਾਂਦੇ ਆ। ਹਰ ਕਾ ਭਗਤ ਪ੍ਰਗਟ ਨਹੀਂ ਛੁਪੈ, ਲੱਖ ਛੁਪਾਇਆ ਵੀ ਨਹੀਂ ਲੁਕ ਸਕਦੇ। ਹਾਂ, ਜਿਹੜਾ ਦਿਖਾਵਾ ਕਰੇਗਾ, ਡੰਬਰ ਬਚੇਗਾ, ਪਖੰਡ ਕਰੇਗਾ, ਚਾਰ ਕੁ ਦਿਨ ਤਾਂ ਪ੍ਰਸਿੱਧੀ ਪ੍ਰਾਪਤ ਕਰ ਲਵੇਗਾ ਲੋਕਾਂ ਦੀ, ਲੋਕ ਦਿਖਾਵੇ ਮਾਤਰ, ਪਰ ਫਿਰ ਸਾਧ ਸਿੰਘ ਦੀ ਗੱਲ ਉੱਥੇ ਆਨੇ ਵਾਲੀ ਥਾਂ ਤੇ ਹੀ ਆ ਜਾਂਦੀ ਹੈ। ਪਰ ਜਿਹੜਾ ਅਸਲੀ ਗੁਰਮੁਖ ਹੈ, ਵਾਹਿਗੁਰੂ ਦਾ ਪਿਆਰਾ ਨਾਮ ਦੀ ਕਮਾਈ ਕਰਨ ਵਾਲਾ ਸੰਤ ਸਾਧੂ ਗੁਰਸਿੱਖ ਹੈ, ਜਿਹੜਾ ਇੱਕ ਇੱਕ ਘੜੀ ਨੂੰ ਸਫਲੀ ਕਰਦਾ, ਜੇ ਕੋਈ ਉਹ ਲੁਕਿਆ ਵੀ ਬੈਠਾ ਮਹਾਰਾਜ ਉਹਨਾਂ ਨੂੰ ਦੁਨੀਆਂ ਵਿੱਚ ਪ੍ਰਗਟ ਪ੍ਰਸਿੱਧ ਕਰ ਦਿੰਦੇ ਆ, ਸੰਸਾਰ ਵਿੱਚ ਐਸੀ ਕਿਰਪਾ ਹੋ ਜਾਂਦੀ ਹੈ, ਐਸੀ ਰਹਿਮਤ ਹੋ ਜਾਂਦੀ ਹੈ। ਜਿਨ੍ਹਾਂ ਨੇ ਭਾਈ ਇੱਕ ਇੱਕ ਘੜੀ ਨੂੰ ਸੁਲੱਖਣੀ ਸਫਲੀ ਕਰ ਲਿਆ ਨਾ ਪਰਮੇਸ਼ਰ ਦਾ ਨਾਮ ਜਪ ਕੇ, ਸੰਸਾਰ ਵਿੱਚ ਉਹਨਾਂ ਦੇ ਹਿਰਦੇ ਦੇ ਵਿੱਚ ਜਿਹੜੇ ਸ਼ੁਭ ਗੁਣ ਲੁਕੇ ਹੋਏ ਸੀ ਨਾ, ਸ਼ੁਭ ਗੁਣ ਲੁਕੇ ਹੋਏ ਛਿਪੇ ਹੋਏ, ਉਹ ਐਨ ਉਹਨਾਂ ਦੇ ਹਿਰਦੇ ਵਿੱਚ ਖਿੜ ਜਾਂਦੇ ਆ। ਜਿਵੇਂ ਕਵਲ ਦਾ ਫੁੱਲ ਸੂਰਜ ਚੜ੍ਹਨ ਤੋਂ ਖਿੜ ਜਾਂਦਾ ਨਾ, ਐਂ ਉਹਨਾਂ ਦੇ ਹਿਰਦੇ ਵਿੱਚ ਸੱਤ, ਸੰਤੋਖ, ਦਇਆ, ਧਰਮ, ਧੀਰਜ ਦੇ ਗੁਣ ਐ ਖਿੜ ਜਾਂਦੇ ਆ ਹਿਰਦੇ ਦੇ ਵਿੱਚ, ਐਨ ਉਹਨਾਂ ਦੇ ਇਹ ਸ਼ੁਭ ਗੁਣਾਂ ਦੀ ਖੜਾਵਟ ਪੈਦਾ ਹੋ ਜਾਂਦੀ ਹੈ।
ਨਾਨਕ ਤਿਸ ਸਰਣਾਗਤੀ,
ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ, ਐਸੇ ਸੱਚੇ ਪਾਤਸ਼ਾਹ ਦੀ, ਤਿਸ ਐਸੇ ਉਸ ਦੀ ਸ਼ਰਨ ਵਿੱਚ ਹੈ ਗੁਰਸਿੱਖ ਆਉਣਾ ਕਰ ਹਮੇਸ਼ਾ।
ਘੱਟ ਘੱਟ ਸਭ ਜਾਣ,
ਸਾਰਿਆਂ ਦੇ ਘੱਟ ਘੱਟ ਹਿਰਦੇ ਦੀ ਗੱਲ ਨੂੰ ਜਾਣਨ ਵਾਲਾ, ਤੇਰੇ ਮਨ ਦੀ ਬਿਰਥਾਂ ਨੂੰ ਜਾਣਨ ਵਾਲਾ, ਤੇਰੀ ਇੱਛਾ ਮਨ ਵਿੱਚ ਕੀ ਚੱਲਦਾ, ਦੁੱਖਾਂ ਦੀ ਨਿਵਰਤੀ ਦੀ ਬੇਨਤੀ ਚੱਲਦੀ ਹੈ, ਪਰ ਮੂੰਹ ਸੰਕੋਚ ਕਰਦਾ, ਕਿਸੇ ਨੂੰ ਕਹਿ ਨਹੀਂ ਸਕਦਾ, ਸੰਜਮ ਰੱਖਿਆ। ਪਰ ਮਾੜਾ ਜਾਣਦੇ ਫਿਰ ਆਪੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਹ ਸਾਰੇ ਦੁੱਖ ਕੱਟ ਦਿੰਦੇ ਆ। ਇਸ ਕਰਕੇ ਤੇਰੇ ਹਿਰਦੇ ਦੀਆਂ ਸਾਰੀਆਂ ਜਾਣਨ ਵਾਲਾ ਤੂੰ, ਹਿਰਦਾ ਗੁਰਤ ਵਸੇ ਦਿਨ ਰਾਤੀ, ਤੇਰਾ ਭਾਵਨਾ ਬੁੱਧੇ ਗਵਾਰੀ ਹੈ, ਹਰ ਇੱਕ ਘੱਟ ਘੱਟ ਦੇ ਵਿੱਚ ਜਗ੍ਹਾ ਜਗ੍ਹਾ ਦੇ ਵਿੱਚ ਜਾਣਨਾ ਕਰ, ਉਹ ਵਾਹਿਗੁਰੂ ਪਰਮੇਸ਼ਰੀ ਵਿਆਪਕ ਹੈ। ਨਿਆਇਕ ਉਹਨੂੰ ਇੱਕ ਦੇਸੀ ਮੰਨਦੇ ਹੈ, ਪਰ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲੈ ਤੇ ਉਹ ਹਰ ਘੱਟ ਘੱਟ ਵਿੱਚ ਜਗ੍ਹਾ ਜਗ੍ਹਾ ਦੇ ਵਿੱਚ ਜਾਣ ਲੈ ਕਿ ਉਹ ਹਰ ਜਗ੍ਹਾ ਵਿੱਚ ਵਿਆਪਕ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਘੱਟ ਘੱਟ ਮੈਂ ਹਰ ਗੁਰੂ ਦੱਸਿਆ ਸੰਤਨ ਕਹੇ ਪੁਕਾਰ, ਜਾਣ ਲੈ ਸਾਰਿਆਂ ਵਿੱਚ ਸਾਰੀਆਂ ਘੱਟਾਂ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਵਿਆਪਕ ਹੈ ਤੇ ਉਹਦੀ ਸ਼ਰਨ ਵਿੱਚ ਆਉਣਾ ਕਰ ਜਿਹੜਾ ਹਰ ਥਾਂ ਤੇ ਮੌਜੂਦ, ਉਹਨੂੰ ਕਿਤੋਂ ਲੱਭਣਾ ਨਹੀਂ ਪਵੇਗਾ ਤੇਰੀ ਰੱਖਿਆ ਵਾਸਤੇ, ਤੇਰੇ ਦੁੱਖ ਕੱਟਣ ਵਾਸਤੇ, ਉਹ ਤੇਰੇ ਨਾਲ ਹੀ ਆ ਹਰ ਜਗ੍ਹਾ ਦਰੇ ਦਰੇ ਵਿੱਚ ਜਿੱਤਰ ਤਿੱਤਰ ਦਿਸ਼ਾ ਦਿਸ਼ਾ ਹੋ ਫੈਲੇ ਅਨੁਰਾਗ। ਇਸ ਕਰਕੇ ਉਸ ਵਾਹਿਗੁਰੂ ਦੀ ਸ਼ਰਨ ਲੈਣਾ ਕਰ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੂੰ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ।
ਪ੍ਰਗਟ ਭਏ ਸੰਸਾਰ ਫਿਰ ਤੇ ਨਾਨਕ ਤਿਸ ਸਰਨਾਗਤੀ ਘਟ ਘਟ ਆਗ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।